श्री राग महला पहला गुणवंती गुण विथरै औगुणवंती चूर।
धन गुरु नानक देव महाराज सच्चे पातशाह होने इस अगले नौवें शब्द के अंदर बहुत सुंदर सिख्या सानू बख्शिश करते ने। एक बड़ा सोहना अलंकार वरत के सतगुरु ने उस अकाल पुरख वाहिगुरु परमेश्वर दे दर कर दी महिमा उचारण की है, जिवें एक संसारक दृष्टिकोण तो कहिंदे ने एक लंका दा किला सी जिसनूं सोने दा किला मन्निया जांदा, उसदे आले दुआले समुंदर सी, ते जे किसे ने उस लंका दे किले विच जाना होवे, लंका सा कोट समुंदर सी खाई, ते फिर समुंदर दे विचों दी तैर के पार लंघना पैंदा सी। ਇਹ ਤੇ ਇੱਕ ਬਾਹਰੀ ਦ੍ਰਿਸ਼ਟਾਂਤ ਹੈ। ਹਜ਼ੂਰ ਕਹਿੰਦੇ ਜਿਸ ਵਿਅਕਤੀ ਨੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਮਿਲਣਾ ਹੈ ਉਹਦੇ ਵੀ ਰਹਿਣ ਦਾ ਅਸਥਾਨ ਇੱਕ ਐਸਾ ਹੀ ਹੈ ਜਿਵੇਂ ਕੋਈ ਬੜਾ ਉੱਚਾ ਕਿਲਾ ਬਣਿਆ ਹੋਵੇ ਅਤੇ ਕਿਲਾ ਵੀ ਸੋਨੇ ਦਾ ਅਤੇ ਉਹਦੇ ਆਲੇ ਦੁਆਲੇ ਸਮੁੰਦਰ ਦੀ ਖਾਈ ਹੋਵੇ ਅਤੇ ਉਸ ਕਿਲੇ ਦੇ ਵਿੱਚ ਬਹੁਤ ਸੁੰਦਰ ਸੋਨੇ ਦਾ ਸਿੰਘਾਸਨ ਲੱਗਿਆ ਹੋਵੇ, ਉਸ ਉੱਤੇ ਮੇਰਾ ਵਾਹਿਗੁਰੂ ਪਰਮੇਸ਼ਰ ਸੱਜਣ ਸੱਚਾ ਪਾਤਸ਼ਾਹੋ ਸਿਰ ਸਾਹਾਂ ਦਾ ਸਾਹੋ ਉਸ ਤਖ਼ਤ 'ਤੇ ਉਹ ਆਪ ਬੈਠਾ ਹੈ, ਅਤੇ ਜੇ ਕਿਸੇ ਨੇ ਉਸ ਵਾਹਿਗੁਰੂ ਪਰਮੇਸ਼ਰ ਨੂੰ ਜਾ ਕੇ ਮਿਲਣਾ ਹੋਵੇ ਪਹਿਲਾਂ ਤਾਂ ਸਮੁੰਦਰ ਪਾਰ ਕਰਨਾ ਪੈਂਦਾ, ਅਤੇ ਫਿਰ ਉੱਚੇ ਕਿਲੇ 'ਤੇ ਚੜ੍ਹਨ ਵਾਸਤੇ ਪੌੜੀ ਵੀ ਪਾਲਣੀ ਪੈਂਦੀ ਹੈ, ਅਤੇ ਫਿਰ ਹੀ ਅਸੀਂ ਉਸ ਵਾਹਿਗੁਰੂ ਪਰਮੇਸ਼ਰ ਨੂੰ ਜਾ ਕੇ ਮਿਲ ਸਕਦੇ ਹਾਂ। ਅਤੇ ਫਿਰ ਮਹਾਰਾਜ ਸਾਨੂੰ ਇਹ ਦੱਸੋ, ਉਸ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਕਿਵੇਂ ਹੋ ਸਕਦੀ ਹੈ? ਰਹਾਉ ਦੀਆਂ ਪੰਕਤੀਆਂ ਅੰਦਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਮੇਰੇ ਠਾਕੁਰ ਪੂਰਾ ਤਖ਼ਤ ਅਡੋਲ। ਉਸ ਮੇਰੇ ਠਾਕੁਰ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਦਾ ਤਖ਼ਤ ਪੂਰਨ ਤਖ਼ਤ ਹੈ ਅਤੇ ਅਡੋਲ ਤਖ਼ਤ ਹੈ। ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਤਖ਼ਤ ਕਦੀ ਡੋਲਣ ਵਾਲਾ ਨਹੀਂ ਹੈ। ਜਿੱਥੋਂ ਤੱਕ ਦੁਨੀਆਂ ਦੇ ਰਾਜੇ ਪਾਤਸ਼ਾਹਾਂ ਦਾ ਸਵਾਲ ਹੁੰਦਾ, ਉਹਨਾਂ ਦੇ ਤਖ਼ਤ ਡੋਲਦੇ ਰਹਿੰਦੇ ਨੇ, ਪਹਿਲਾਂ ਤਾਂ ਇੱਕ ਦੂਸਰੇ ਦੇ ਨਾਲ ਲੜਾਈਆਂ ਕਰਕੇ ਲੋਕ ਰਾਜੇ ਅਤੇ ਪਾਤਸ਼ਾਹ ਬਣਦੇ ਸਨ, ਹੁਣ ਵੋਟਾਂ ਦੇ ਨਾਲ ਰਾਜ ਮਿਲਦਾ, ਉਹਨਾਂ ਦੇ ਸਿੰਘਾਸਨ ਡੋਲਦੇ ਰਹਿੰਦੇ ਨੇ। ਪਰ ਹਜ਼ੂਰ ਕਹਿੰਦੇ ਨੇ ਕੋ ਹਰ ਸਮਾਨ ਨਹੀਂ ਰਾਜਾ, ਸੋ ਪਾਤਸ਼ਾਹੋ ਸਾਹ ਪਾਤ ਸਾਹਿਬ ਨਾਨਕ ਰਹਿਣ ਰਜਾਈ। ਉਹ ਵਾਹਿਗੁਰੂ ਪਾਤਸ਼ਾਹ ਹੈ, ਪਾਤਸ਼ਾਹਾਂ ਦਾ ਵੀ ਪਾਤਸ਼ਾਹ ਹੈ ਅਤੇ ਸੱਚਾ ਪਾਤਸ਼ਾਹ ਹੈ। ਮੇਰੇ ਠਾਕੁਰ ਪੂਰਾ ਤਖ਼ਤ ਅਡੋਲ, ਉਸ ਮੇਰੇ ਠਾਕੁਰ ਮਾਲਕ ਵਾਹਿਗੁਰੂ ਪਰਮੇਸ਼ਰ ਜੀ ਦਾ ਤਖ਼ਤ ਪੂਰਨ ਅਡੋਲ ਤਖ਼ਤ ਹੈ, ਉਹਨੂੰ ਕੋਈ ਕਿਸੇ ਪਾਸੋਂ ਖਤਰਾ ਨਹੀਂ ਹੈ। ਗੁਰਮੁਖ ਪੂਰਾ ਜੇ ਕਰੇ ਪਾਈਐ ਸਾਚ ਅਤੋਲ, ਗੁਰਮੁਖ ਪੂਰਾ ਜੇ ਕਰੇ, ਜੇ ਮੁਖੀ ਗੁਰੂ ਪੂਰਨ ਕਿਰਪਾ ਦ੍ਰਿਸ਼ਟੀ ਕਰ ਦੇਵੇ, ਗੁਰਮੁਖ ਪੂਰਾ ਜੇ ਕਰੇ, ਗੁਰਮੁਖ ਦਾ ਅਰਥ ਹੈ ਮੁਖੀ ਗੁਰੂ, ਮੁਖੀ ਗੁਰੂ ਅਤੇ ਪੂਰਾ ਸਤਿਗੁਰੂ ਜੇ ਕਿਰਪਾ ਦ੍ਰਿਸ਼ਟੀ ਕਰ ਦੇਵੇ ਪਾਈਐ ਸਾਚ ਅਤੋਲ, ਅਤੇ ਫਿਰ ਉਹ ਸਤਿਸ਼੍ਰੂ ਵਾਹਿਗੁਰੂ ਪਰਮੇਸ਼ਰ ਨੂੰ ਜਿਹਨੂੰ ਬੁੱਧੀ ਰੂਪੀ ਤਰਾਜੂ ਦੇ ਨਾਲ ਵਿਚਾਰ ਦੇ ਵੱਟੇ ਦੇ ਨਾਲ ਨਹੀਂ ਤੋਲਿਆ ਜਾ ਸਕਦਾ ਅਤੇ ਉਸਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਇਸ ਪਾਵਨ ਸ਼ਬਦ ਦੀਆਂ ਸਿਧਾਂਤਕ ਪੰਕਤੀਆਂ ਦੇ ਵਿੱਚ ਇਹ ਗੱਲ ਸਪੱਸ਼ਟ ਕੀਤੀ ਹੈ ਕਿ ਉਹ ਅਕਾਲ ਪੁਰਖ ਵਾਹਿਗੁਰੂ ਸੱਚਾ ਪਾਤਸ਼ਾਹ ਹੈ, ਉਹਦਾ ਤਖ਼ਤ ਉਹਦਾ ਸਿੰਘਾਸਨ ਪੂਰਨ ਤੌਰ 'ਤੇ ਅਡੋਲ ਹੈ, ਉਸਦੀ ਬਾਦਸ਼ਾਹਤ ਨੂੰ ਕਦੇ ਕੋਈ ਖਤਰਾ ਨਹੀਂ ਹੈ। ਉਹ ਆਦਿ ਸੱਚ, ਜੁਗਾਦ ਸੱਚ, ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ, ਤਿੰਨੇ ਕਾਲਾਂ ਵਿੱਚ ਸੰਧੀ ਕਾਲਾਂ ਦੇ ਵਿੱਚ ਵੀ ਹਮੇਸ਼ਾ ਰਹਿਣ ਵਾਲਾ ਹੈ। ਹਾਂ, ਜੇ ਕਿਸੇ ਨੇ ਉਸਨੂੰ ਮਿਲਣਾ ਹੋਵੇ ਫਿਰ ਪੂਰੇ ਗੁਰੂ ਦੀ ਕਿਰਪਾ ਦੁਆਰਾ ਹੀ ਮਿਲਿਆ ਜਾ ਸਕਦਾ। ਗੁਰਮੁਖ ਪੂਰਾ ਜੇ ਕਰੇ, ਜੇ ਪੂਰਾ ਅਤੇ ਮੁਖੀ ਗੁਰੂ ਕਿਰਪਾ ਕਰ ਦੇਵੇ ਅਤੇ ਫਿਰ ਉਹ ਸੱਚ ਅਤੇ ਆਤੋਲ ਤੋਲਣ ਤੋਂ ਰਹਿਤ ਵਾਹਿਗੁਰੂ ਪਰਮੇਸ਼ਰ ਨੂੰ ਪ੍ਰਾਪਤ ਕਰ ਲਈਦਾ ਹੈ। ਲੋ, ਹੁਣ ਆਰੰਭ ਤੋਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਸਤਰੀ ਰੂਪਕ ਅਲੰਕਾਰ ਦੇ ਵਿੱਚ ਇਹ ਉਪਦੇਸ਼ ਦਿੰਦੇ ਨੇ, ਜਿਵੇਂ ਕਿਸੇ ਇਸਤਰੀ ਦਾ ਪਤੀ ਸਮੁੰਦਰ ਤੋਂ ਪਾਰ ਉੱਚੇ ਕਿਲੇ ਦੇ ਅੰਦਰ ਅਤੇ ਕਿਸੇ ਖਾਸ ਸ਼ਾਹੀ ਮਹਿਲ ਦੇ ਵਿੱਚ ਰਹਿੰਦਾ ਹੋਵੇ ਅਤੇ ਫਿਰ ਉਹਨੂੰ ਕਿਵੇਂ ਉਹ ਮਿਲ ਸਕਦੀ ਹੈ। ਸਾਰਾ ਰੂਪ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸ਼ਬਦ ਵਿੱਚ ਬਿਆਨ ਕੀਤਾ ਹੈ, ਗੁਣਵੰਤੀ ਗੁਣ ਵਿਥਰੈ ਔਗੁਣਵੰਤੀ ਦੂਰ। ਹਜ਼ੂਰ ਕਹਿੰਦੇ ਪਾਏ, ਜਿਹੜੀ ਗੁਣਾਂ ਵਾਲੀ ਇਸਤਰੀ ਹੈ, ਜਿਸਨੇ ਸਤ ਸੰਤੋਖ ਦਇਆ ਧਰਮ ਆਦਿ ਗੁਣਾਂ ਨੂੰ ਧਾਰਨ ਕੀਤਾ ਹੋਇਆ ਹੈ, ਗੁਣ ਵਿਥਰੈ, ਉਹ ਗੁਣਾਂ ਦਾ ਵਿਸਤਾਰ ਕਰਦੀ ਹੈ, ਗੁਣਾਂ ਵਾਲੀ ਗੁਣਾਂ ਦਾ ਅੱਗੇ ਫੈਲਾਓ ਕਰਦੀ ਹੈ। ਗੁਣਾਂ ਵਾਲੀ ਰੂਹ, ਗੁਣਾਂ ਵਾਲੀ ਗੁਰਮੁਖ ਇਸਤਰੀ ਹਮੇਸ਼ਾ ਲਈ ਹੋਰ ਗੁਣਾਂ ਦਾ ਵਾਧਾ ਕਰਦੀ ਹੈ। ਅਤੇ ਔਗੁਣਵੰਤੀ ਦੂਰ, ਅਤੇ ਜਿਹੜੀ ਔਗੁਣਾਂ ਵਾਲੀ ਹੈ, ਜਿਹਦੇ ਵਿੱਚ ਕੋਈ ਭੈੜੇ ਔਗੁਣ ਨੇ, ਭੈੜੇ ਐਬ ਨੇ, ਉਹ ਹਮੇਸ਼ਾ ਲਈ ਝੂਰਦੀ ਰਹਿੰਦੀ ਹੈ। ਗੁਣਾਂ ਵਾਲੀ ਤਾਂ ਇਸ ਲਈ ਗੁਣਾਂ 'ਚ ਵਾਧਾ ਕਰਦੀ ਹੈ ਕਿ ਮੈਂ ਛੇਤੀ ਉਸ ਵਾਹਿਗੁਰੂ ਪਰਮੇਸ਼ਰ ਦੇ ਦਰ ਘਰ ਦੇ ਵਿੱਚ ਪਹੁੰਚ ਜਾਵਾਂ। ਅਤੇ ਔਗੁਣਾਂ ਵਾਲੀ ਉਹ ਆਪਣੀਆਂ ਕਰਤੂਤਾਂ ਕਰਕੇ, ਆਪਣੇ ਮਾੜੇ ਸੁਭਾਅ ਕਰਕੇ ਅਤੇ ਆਪਣੀ ਰੁੱਖੀ ਬੋਲੀ ਕਰਕੇ ਹਮੇਸ਼ਾ ਲਈ ਝੂਰਦੀ ਰਹਿੰਦੀ ਹੈ।
ਜੇ ਲੋੜੇ ਵਰ ਕਾਮਣੀ ਨਹਿ ਮਿਲੀਐ ਪਰਕੂਰ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਇਸਤਰੀ ਰੂਪਕ ਅਲੰਕਾਰ ਵਿੱਚ ਇਹ ਉਪਦੇਸ਼ ਦੇ ਰਹੇ ਹਨ, ਜੇ ਲੋੜ ਹੈ ਵਰ ਕਾਮਣੀ, ਇਹ ਜੀਵ ਰੂਪ ਇਸਤਰੀ, ਜੇ ਤੂੰ ਚਾਹੁੰਦੀ ਹੈ ਕਿ ਮੈਨੂੰ ਮੇਰਾ ਪਤੀ ਪਰਮੇਸ਼ਰ ਮਿਲ ਜਾਵੇ, ਯਾਦ ਰੱਖ ਉਹਨੇ ਸੱਚ ਦੁਆਰਾ ਮਿਲਣਾ ਹੈ। ਨਾ ਮਿਲੀਐ ਪੈਰਕੂਰ, ਝੂਠ ਦੇ ਨਾਲ ਕਦੇ ਪਿਰ ਪਤੀ ਪਰਮੇਸ਼ਰ ਨੂੰ ਨਹੀਂ ਮਿਲੀਦਾ। ਜੇ ਤੁਸੀਂ ਪਰਮੇਸ਼ਰ ਪਤੀ ਨੂੰ ਮਿਲਣਾ ਹੈ, ਬੋਲੀਐ ਸੱਚ ਧਰਮ, ਝੂਠ ਨਹਿ ਬੋਲੀਐ, ਜੋ ਗੁਰ ਦੱਸੇ ਵਾਟ ਮੁਰੀਦਾਂ ਜੋਲੀਐ, ਸੱਚ ਬੋਲੋਗੇ ਤੇ ਪਤੀ ਪਰਮੇਸ਼ਰ ਮਿਲ ਜਾਵੇਗਾ, ਜੇ ਝੂਠ ਬੋਲਿਆ ਤੇ ਕਦੀ ਵੀ ਵਾਹਿਗੁਰੂ ਪਰਮੇਸ਼ਰ ਨਹੀਂ ਮਿਲ ਸਕਦਾ।
ਨਾ ਬੇੜੀ ਨਾ ਤੁਲਹੜਾ ਨਾ ਪਾਈਏ ਪਿਰ ਦੂਰ।
ਹਜ਼ੂਰ ਕਹਿੰਦੇ ਨੇ ਨਾ ਤੇ ਐ ਜੀਵ ਰੂਪ ਇਸਤਰੀ, ਨਾ ਤੇ ਤੇਰੇ ਪਾਸ ਬੇੜੀ ਹੈ ਤੇ ਨਾ ਤੇਰੇ ਪਾਸ ਕੋਈ ਤੁਲਹਾ ਹੈ। ਬੇੜੀ ਇੱਕ ਕਾਠ ਦੀ ਬਣੀ ਹੁੰਦੀ ਹੈ, ਜਿਸਨੂੰ ਆਪਾਂ ਬੋਟ ਕਹਿ ਦਿੰਦੇ ਹਾਂ, ਕਿਸ਼ਤੀ ਵੀ ਕਹਿ ਦਿੰਦੇ ਨੇ, ਔਰ ਉਹਦੇ ਉੱਤੇ ਚੜ੍ਹ ਕੇ ਲੋਕ ਦਰਿਆ ਤੋਂ, ਸਮੁੰਦਰ ਤੋਂ ਪਾਰ ਚਲੇ ਜਾਂਦੇ ਨੇ। ਅਤੇ ਤੁਲਹੜਾ ਕਹਿੰਦੇ ਨੇ ਕੋਈ ਕੱਖ ਕਾਨਿਆਂ ਦਾ ਇੱਕ ਤਰਨ ਦਾ ਸਾਧਨ ਬਣਾਇਆ ਜਾਂਦਾ, ਉਹਨੂੰ ਤੁਲਹਾ ਕਿਹਾ ਜਾਂਦਾ, ਜਿਹਦੇ ਉੱਤੇ ਇੱਕ ਅੱਧਾ ਆਦਮੀ ਥੋੜ੍ਹਾ ਜਿਹਾ ਸਮਾਨ ਲੈ ਕੇ ਪਾਣੀ ਤੋਂ ਪਾਰ ਹੋ ਜਾਂਦਾ। ਹਜ਼ੂਰ ਕਹਿੰਦੇ ਨੇ ਇਹ ਜੀਵ ਰੂਪ ਇਸਤਰੀ, ਨਾ ਤਾਂ ਤੇਰੇ ਕੋਲ ਬੇੜੀ ਹੀ ਹੈ, ਉਹ ਬੇੜੀ ਕਿਹੜੀ ਹੈ, ਸਤਸੰਗਤ ਬੇੜੀ ਹੈ, ਅਥਵਾ ਭਗਤੀ ਹੀ ਬੇੜੀ ਹੈ, ਉਹ ਵੀ ਤੇਰੇ ਪਾਸ ਨਹੀਂ ਹੈ। ਨਾ ਤੁਲਹੜਾ, ਨਾ ਪ੍ਰੇਮ ਦਾ ਤੁਲਹਾ ਹੈ, ਨਾ ਜਪ ਤਪ ਦਾ ਤੁਲਹਾ ਹੀ ਹੈ, ਨਾ ਪਾਈਆ ਪੈਰ ਦੂਰ, ਅਤੇ ਇਸ ਤਰ੍ਹਾਂ ਤਾਂ ਵਾਹਿਗੁਰੂ ਪਰਮੇਸ਼ਰ ਪਤੀ ਨੇ ਨਹੀਂ ਮਿਲਣਾ, ਉਹ ਤਾਂ ਬੜੀ ਦੂਰ ਬੈਠਾ ਹੈ, ਸਮੁੰਦਰਾਂ ਤੋਂ ਪਾਰ ਹੈ ਅਤੇ ਬੜੇ ਉੱਚੇ ਕਿਲੇ ਦੇ ਵਿੱਚ ਬੈਠਾ ਹੈ, ਬੜੀ ਦੂਰ ਹੈ, ਦੱਸ ਤੂੰ ਉਸਨੂੰ ਕਿਵੇਂ ਮਿਲ ਸਕਦੀ, ਨਹੀਂ ਮਿਲ ਸਕਦੀ।
ਮੇਰੇ ਠਾਕੁਰ ਪੂਰੇ ਤਖ਼ਤ ਅਡੋਲ, ਗੁਰਮੁਖ ਪੂਰਾ ਜੇ ਕਰੇ ਪਾਈਏ ਸਾਚ ਅਤੋਲ। ਰਹਾਓ ਪ੍ਰਭ ਹਰਿਮੰਦਰ ਸੋਹਣਾ ਤਿਸ ਮਹਿ ਮਾਣਕ ਲਾਲ।
ਰਹਾਓ ਵਿਸਰਾਮ ਦੇ ਕੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਉਸ ਵਾਹਿਗੁਰੂ ਦੇ ਸੱਚਖੰਡ ਦੀ ਸੁੰਦਰਤਾ ਬਿਆਨ ਕਰਦੇ ਹਨ। ਪ੍ਰਭ ਹਰਿਮੰਦਰ ਸੋਹਣਾ, ਜਿਹੜਾ ਉਸ ਵਾਹਿਗੁਰੂ ਪਰਮੇਸ਼ਰ ਦਾ ਮੰਦਰ ਹੈ, ਸ਼ਾਹੀ ਮਹਿਲ ਸੱਚਖੰਡ ਹੈ, ਉਹ ਬਹੁਤ ਸੋਹਣਾ ਹੈ। ਜਿਸ ਮਹਿ ਮਾਣਕ ਲਾਲ, ਉਹਦੇ ਵਿੱਚ ਸੁੱਚੇ ਮੋਤੀ ਅਤੇ ਲਾਲ ਜੜੇ ਹੋਏ ਨੇ, ਉਹ ਐਸਾ ਸੁੰਦਰ ਹੈ ਜਿਵੇਂ ਸਾਡੇ ਗੁਰਸਿੱਖਾਂ ਦਾ ਧਾਰਮਿਕ ਕੇਂਦਰੀ ਅਸਥਾਨ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਹੈ, ਉਹਨੂੰ ਵੀ ਸ਼੍ਰੀ ਹਰਿਮੰਦਰ ਸਾਹਿਬ ਆਖਿਆ ਜਾਂਦਾ। ਉਹ ਵੀ ਐਸਾ ਹੀ ਹੈ, ਸੋਨੇ ਦਾ ਮੰਦਰ ਹੈ, ਉਹਦੇ ਆਲੇ ਦੁਆਲੇ ਸਰੋਵਰ ਵੀ ਹੈ, ਉਹਦੇ ਵਿੱਚ ਸਿੰਘਾਸਨ ਅਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਵੀ ਹੁੰਦਾ। ਪ੍ਰਭ ਹਰਿਮੰਦਰ ਸੋਹਣਾ, ਉਹ ਇਸ ਮਾਤ ਲੋਕ ਦਾ ਹਰੀ ਮੰਦਰ ਹੈ, ਪਰ ਸਤਿਗੁਰੂ ਅਗਲੇ ਸੱਚਖੰਡ ਦੇ ਹਰਿਮੰਦਰ ਦੀ ਗੱਲ ਕਰਦੇ ਨੇ। ਪ੍ਰਭ ਹਰਿਮੰਦਰ ਸੋਹਣਾ, ਜਿਹੜਾ ਅਗਲਾ ਵੀ ਸੱਚਖੰਡ ਦਾ ਸ਼੍ਰੀ ਹਰਿਮੰਦਰ ਸਾਹਿਬ ਹੈ, ਉਹ ਬੜਾ ਹੀ ਸੋਹਣਾ ਹੈ। ਤਿਸ ਮੈਂ ਮਾਣਕ ਲਾਲ, ਉਹਦੇ ਵਿੱਚ ਸੁੱਚੇ ਮੋਤੀ ਅਤੇ ਲਾਲ ਜੜੇ ਹੋਏ ਹਨ।
ਮੋਤੀ ਹੀਰਾ ਨਿਰਮਲਾ ਕੰਚਨ ਕੋਟ ਰਿਸਾਲ,
ਉਹਦੇ ਵਿੱਚ ਮੋਤੀ ਵੀ ਜੜੇ ਹੋਏ ਨੇ, ਤੇ ਹੀਰੇ ਵੀ ਚਿੱਟੇ ਰੰਗ ਦੇ ਰਤਨ ਵੀ ਜੜੇ ਹੋਏ ਨੇ। ਤੇ ਨਿਰਮਲਾ ਦਾ ਅਰਥ ਹੈ ਬੜੇ ਉੱਜਲ ਹੀਰੇ ਮੋਤੀ ਉਸ ਵਿੱਚ ਜੜੇ ਹੋਏ ਨੇ। ਕੰਚਨ ਕੋਟ ਰੀਸਾਲ ਤੇ ਸੋਨੇ ਦਾ ਰੀਸਾਲ ਦਾ ਅਰਥ ਬਹੁਤ ਸੁੰਦਰ ਕਿਲ੍ਹਾ ਵੀ ਉਸਰਿਆ ਹੋਇਆ। ਜਿਵੇਂ ਪਹਿਲਾਂ ਵੀ ਵਿਚਾਰ ਹੋਈ ਸੀ ਜਿਵੇਂ ਲੰਕਾ ਦਾ ਕਿਲ੍ਹਾ ਸੋਨੇ ਦਾ ਕਿਲ੍ਹਾ ਕਿਸੇ ਸਮੇਂ ਹੁੰਦਾ ਸੀ, ਇਸੇ ਤਰ੍ਹਾਂ ਹਜ਼ੂਰ ਕਹਿੰਦੇ ਜਿਸ ਕਿਲ੍ਹੇ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਰਹਿੰਦਾ ਹੈ ਉਹ ਇੱਕ ਸੋਨੇ ਦਾ ਬੜਾ ਸੁੰਦਰ ਕਿਲ੍ਹਾ ਬਣਿਆ ਹੋਇਆ ਅਤੇ ਉਹਦੇ ਵਿੱਚ ਉਸ ਵਾਹਿਗੁਰੂ ਪਰਮੇਸ਼ਰ ਦਾ ਸੱਚਖੰਡ ਹਰਿਮੰਦਰ ਸਾਹਿਬ ਸਜ ਰਿਹਾ ਹੈ।
ਬਿਨ ਪੌੜੀ ਗੜ ਕਿਉਂ ਚੜੋ ਗੁਰ ਹਰ ਧਿਆਨ ਨਿਹਾਲ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਪਹਿਲਾਂ ਆਖਿਆ ਸੀ ਨਾ ਬੇੜੀ ਨਾ ਤੁਲਹੜਾ ਨਾ ਪਾਈਐ ਪੈਰ ਦੂਰ। ਹੁਣ ਸਮੁੰਦਰ ਤੋਂ ਪਾਰ ਹੋਣ ਵਾਸਤੇ ਨਾ ਤੇ ਕੋਈ ਬੇੜੀ ਹੈ ਸਾਡੇ ਕੋਲ ਨਾ ਕੋਈ ਤੁਲਹਾ ਹੈ ਤੇ ਹੁਣ ਉਸ ਉੱਚੇ ਕਿਲ੍ਹੇ ਤੇ ਚੜ੍ਹਨ ਵਾਸਤੇ ਤੇ ਸਾਡੇ ਕੋਲ ਕੋਈ ਹੋਰ ਸਾਧਨ ਹੈ ਹੀ ਨਹੀਂ। ਬਿਨ ਪੌੜੀ ਗੜ ਕਿਉਂ ਚੜੋ, ਹੁਣ ਉੱਚੇ ਕਿਲ੍ਹੇ ਤੇ ਚੜ੍ਹਨਾ ਹੋਵੇ ਵੱਡੀ ਪੌੜੀ ਦੀ ਲੋੜ ਪੈਂਦੀ ਹੈ। ਬਿਨਾਂ ਪੌੜੀ ਤੋਂ ਅਸੀਂ ਉੱਚੇ ਕਿਲ੍ਹੇ ਤੇ ਕਿਵੇਂ ਚੜ੍ਹ ਸਕਦੇ ਹਾਂ? ਭਾਵ ਉਸ ਵਾਹਿਗੁਰੂ ਪਰਮੇਸ਼ਰ ਦਾ ਜੋ ਸੱਚਖੰਡ ਦਰਬਾਰ ਹੈ ਔਰ ਉਹ ਉੱਚੇ ਕਿਲ੍ਹੇ ਤੇ ਬਣਿਆ ਹੋਇਆ ਹੈ। ਉਹ ਉੱਚਾ ਕਿਲ੍ਹਾ ਕਿਹੜਾ ਹੈ? ਜਿਹੜਾ ਤੁਰੀਆ ਪਦ ਹੈ, ਆਤਮਕ ਅਡੋਲ ਅਵਸਥਾ ਹੈ, ਉੱਥੇ ਚੜ੍ਹਨ ਵਾਸਤੇ ਪੌੜੀ ਦੀ ਲੋੜ ਹੈ। ਉਹ ਪੌੜੀ ਕਿਹੜੀ ਹੈ? ਜਿਹੜਾ ਸਵਾਸ ਗਰਾਸ ਸਿਮਰਨ ਕਰਨਾ, ਇਹੀ ਇੱਕ ਪੌੜੀ ਹੈ। ਜਿਹਦੇ ਕੋਲ ਇਹ ਪੌੜੀ ਨਹੀਂ ਹੈ ਉਹ ਕਿਵੇਂ ਉਸ ਕਿਲ੍ਹੇ 'ਤੇ ਚੜ੍ਹੇਗਾ? ਨਹੀਂ ਚੜ੍ਹ ਸਕਦਾ। ਗੁਰ ਹਰ ਧਿਆਨ ਨਿਹਾਲ, ਹਜ਼ੂਰ ਕਹਿੰਦੇ ਗੁਰੂ ਪਰਮੇਸ਼ਰ ਦੇ ਚਰਨਾਂ ਵਿੱਚ ਧਿਆਨ ਜੋੜੋ ਅਤੇ ਫਿਰ ਉਸ ਵਾਹਿਗੁਰੂ ਪਰਮੇਸ਼ਰ ਦੇ ਹਰੀ ਮੰਦਰ ਨੂੰ ਅਤੇ ਸੁਨਹਿਰੀ ਕਿਲ੍ਹੇ ਨੂੰ ਨਿਹਾਲ ਵੇਖਿਆ ਜਾ ਸਕਦਾ ਹੈ।
ਗੁਰ ਪੌੜੀ ਬੇੜੀ ਗੁਰੂ ਗੁਰ ਤੁਲਹਾ ਹਰ ਨਾਮ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਹੁਣ ਗੁਰੂ ਦੀ ਮਹਿਮਾ ਉਚਾਰਨ ਕਰਦੇ ਨੇ। ਗੁਰਮੁਖੋ, ਜੇ ਤੁਸੀਂ ਪਰਮੇਸ਼ੁਰ ਨੂੰ ਮਿਲਣਾ ਹੈ, ਗੁਰੂ ਹੀ ਪੌੜੀ ਹੈ, ਭਾਵ ਗੁਰੂ ਦੇ ਪਾਸ ਭਗਤੀ ਰੂਪੀ ਪੌੜੀ ਹੈ ਜਿਸ ਉੱਤੇ ਚੜ੍ਹ ਕੇ ਅਸੀਂ ਉਸ ਕਿਲ੍ਹੇ 'ਤੇ ਪਹਿਲਾਂ ਜਾਣਾ ਹੈ। ਅਤੇ ਬੇੜੀ ਗੁਰੂ, ਅਤੇ ਗੁਰੂ ਹੀ ਬੇੜੀ ਹੈ, ਭਾਵ ਗੁਰੂ ਨੇ ਹੀ ਸਾਨੂੰ ਪਵ ਸਾਗਰ ਤੋਂ ਪਾਰ ਕਰਨਾ ਹੈ। ਗੁਰੂ ਹੀ ਬੇੜੀ ਹੈ ਅਤੇ ਗੁਰ ਤੁਲਹਾ ਹਰ ਨਾਉ, ਅਤੇ ਗੁਰੂ ਹੀ ਵਾਹਿਗੁਰੂ ਦੇ ਨਾਮ ਦਾ ਤੁਲਹਾ ਹੈ, ਭਾਵ ਗੁਰੂ ਦੇ ਪਾਸ ਹੀ ਭਗਤੀ ਦੀ ਪੌੜੀ ਹੈ, ਸਤਸੰਗਤ ਦੀ ਬੇੜੀ ਹੈ, ਅਤੇ ਗੁਰੂ ਦੇ ਕੋਲ ਹੀ ਵਾਹਿਗੁਰੂ ਦੇ ਨਾਮ ਦਾ ਤੁਲਹਾ ਹੈ। ਜੇ ਤੁਸੀਂ ਵਾਹਿਗੁਰੂ ਪਰਮੇਸ਼ੁਰ ਨੂੰ ਮਿਲਣਾ ਤੇ ਗੁਰੂ ਦੇ ਪਾਸ ਜਾਓ।
ਗੁਰ ਸਰ ਸਾਗਰ ਬੋਹਿਥੋ ਗੁਰ ਤੀਰਥ ਦਰਿਆ।
ਤੇ ਗੁਰੂ ਹੀ ਸਰ ਦਾ ਅਰਥ ਹੈ ਮਾਨ ਸਰੋਵਰ ਹੈ, ਤੇ ਗੁਰੂ ਹੀ ਸਾਗਰ ਰਤਨਾਂ ਦਾ ਸਮੁੰਦਰ ਹੈ, ਤੇ ਗੁਰੂ ਹੀ ਪਵ ਸਾਗਰ ਤੋਂ ਪਾਰ ਹੋਣ ਦੇ ਲਈ ਬੋਹਿਥੋ ਜਹਾਜ਼ ਹੈ, ਤੇ ਗੁਰੂ ਹੀ ਤੀਰਥ ਹੈ ਜੋ ਸਾਡੇ ਪਾਪਾਂ ਨੂੰ ਨਾਸ ਕਰਨ ਵਾਲਾ ਹੈ, ਤੇ ਗੁਰੂ ਹੀ ਦਿਲ ਦਾ ਦਰਿਆ ਹੈ ਜੋ ਸਭ ਦਾਤਾਂ ਬਖਸ਼ਣ ਵਾਲਾ ਦਾਤਾਰ ਹੈ।
ਜੇ ਤਿਸ ਭਾਵੈ ਉਜਲੀ ਸਤ ਸਰ ਨਾਵਣ ਜਾਓ।
ਲੋ, ਹਜ਼ੂਰ ਕਹਿੰਦੇ ਨੇ ਜੇ ਉਸ ਗੁਰੂ ਦੇ ਮਨ ਨੂੰ ਭਾ ਗਈ ਤੇ ਫਿਰ ਤੂੰ ਉੱਜਲ ਹੋ ਸਕਦੀ ਹੈ। ਇਹ ਜੀਵ ਰੂਪ ਇਸਤਰੀ ਨੂੰ ਸੰਬੋਧਨ ਕਰਕੇ ਆਖਿਆ, ਜੇ ਤਿਸ ਭਾਵੈ ਉਜਲੀ, ਜੇ ਉਹ ਸੱਚੇ ਗੁਰੂ ਦੇ ਮਨ ਨੂੰ ਭਾ ਗਈ, ਕਿਉਂਕਿ ਗੁਰੂ ਹੀ ਤੀਰਥ ਹੈ, ਗੁਰੂ ਹੀ ਦਰਿਆ ਹੈ, ਗੁਰੂ ਹੀ ਸਰੋਵਰ ਹੈ, ਗੁਰੂ ਹੀ ਸਾਗਰ ਹੈ। ਜੇ ਉਸ ਗੁਰੂ ਦੇ ਮਨ ਨੂੰ ਭਾ ਗਈ, ਭਾਵ ਗੁਰੂ ਦੀ ਸੇਵਾ ਕਰਕੇ, ਗੁਰੂ ਦੀ ਆਗਿਆ ਮੰਨ ਕੇ ਜੇ ਉਸਦੇ ਮਨ ਨੂੰ ਭਾ ਗਈ, ਫਿਰ ਤੇਰੀ ਆਤਮਾ, ਤੇਰੀ ਬੁੱਧੀ ਨਿਰਮਲ ਹੋ ਜਾਵੇਗੀ ਅਤੇ ਸਤ ਸਰ ਨਾਵਣ ਜਾਓ। ਫਿਰ ਜਿਹੜਾ ਅਸਲੀ ਸੱਤ ਦਾ ਸਰੋਵਰ ਕੀ ਹੈ? ਸੱਤ ਦਾ ਸਰੋਵਰ ਨਾਮ ਹੈ, ਸੱਤ ਦਾ ਸਰੋਵਰ ਗੁਰੂ ਆਪ ਹੈ, ਸੱਤ ਦਾ ਸਰੋਵਰ ਗੁਰੂ ਦੀ ਸੰਗਤ ਹੈ ਜਿਸ ਦੇ ਵਿੱਚ ਨਾਮ ਬਾਣੀ ਦਾ ਅੰਮ੍ਰਿਤ ਜਲ ਭਰਿਆ ਹੋਇਆ। ਜੇ ਉਸ ਗੁਰੂ ਨੂੰ ਭਾ ਗਈ ਤਾਂ ਫਿਰ ਉੱਜਲ ਹੋ ਸਕਦੀ ਹੈ। ਅਤੇ ਸੱਤ ਸਰ ਨਾਵਣ ਜਾਓ, ਫਿਰ ਸੱਤ ਦੇ ਸਰ ਸਤਸੰਗਤ ਵਿੱਚ ਤੇ ਨਾਮ ਦੇ ਸਰੋਵਰ ਦੇ ਵਿੱਚ ਇਸ਼ਨਾਨ ਕਰਨ ਵਾਸਤੇ ਜਾ ਸਕਦੀ ਹੈ।
ਪੂਰੋ ਪੂਰੋ ਆਖੀਐ ਪੂਰੇ ਤਖਤ ਨਿਵਾਸ।
ਹਜ਼ੂਰ ਕਹਿੰਦੇ ਉਸ ਪੂਰਨ ਪ੍ਰਭੂ ਨੂੰ ਪੂਰਾ ਹੀ ਆਖਿਆ ਜਾਂਦਾ ਹੈ, ਭਾਵ ਉਹ ਪੂਰਾ ਪਾਤਸ਼ਾਹ ਹੈ, ਪੂਰਾ ਪਾਤਸ਼ਾਹ ਉਸਨੂੰ ਕਿਹਾ ਜਾਂਦਾ ਹੈ ਜਿਹਦੇ ਕੋਲ ਸਾਰੇ ਹੀ ਹੱਕ ਹਕੂਕ ਹੋਣ, ਜੋ ਵੀ ਕਵੇ ਉਹ ਮੰਨਿਆ ਜਾਵੇ, ਉਸਨੂੰ ਪੂਰਾ ਪਾਤਸ਼ਾਹ ਕਹਿੰਦੇ ਨੇ। ਹੁਣ ਕਈ ਵਿਚਾਰੇ ਛੋਟੇ ਮੋਟੇ ਹੁੰਦੇ ਨੇ, ਉਹਨਾਂ 'ਤੇ ਹੋਰ ਵੱਡਿਆਂ ਦਾ ਪ੍ਰੈਸ਼ਰ ਹੁੰਦਾ, ਉਹ ਆਪਣੀ ਮਰਜ਼ੀ ਕਰ ਨਹੀਂ ਸਕਦੇ। ਹਜ਼ੂਰ ਕਹਿੰਦੇ ਨੇ ਪੂਰੋ ਪੂਰੋ ਆਖੀਐ, ਉਹ ਪੂਰਨ ਵਾਹਿਗੁਰੂ ਨੂੰ ਪੂਰਾ ਪਾਤਸ਼ਾਹ ਆਖਿਆ ਜਾਂਦਾ, ਪੂਰੇ ਤਖ਼ਤ ਨਿਵਾਸ, ਕਿਉਂਕਿ ਉਸਦਾ ਪੂਰੇ ਅਡੋਲ ਤਖ਼ਤ 'ਤੇ ਨਿਵਾਸ ਹੈ। ਉਸ ਵਾਹਿਗੁਰੂ ਦਾ ਉਸ ਰੱਬੀ ਸਿੰਘਾਸਨ ਦੇ ਉੱਤੇ ਹਮੇਸ਼ਾ ਲਈ ਆਸਣ ਲਾਇਆ ਹੋਇਆ।
ਪੂਰੇ ਥਾਨ ਸੁਹਾਵਣ ਪੂਰੇ ਆਸ ਨਿਰਾਸ।
ਹਜ਼ੂਰ ਕਹਿੰਦੇ ਨੇ ਵਾਹਿਗੁਰੂ ਪਰਮੇਸ਼ਰ ਆਪਣੇ ਐਨ ਪੂਰਨ ਸੁਹਾਵਣੇ ਸੋਹਣੇ ਅਸਥਾਨ ਸੱਚਖੰਡ ਦੇ ਵਿੱਚ ਬੈਠਾ ਹੈ। ਉਹਦਾ ਸੱਚਖੰਡ ਅਸਥਾਨ ਬਹੁਤ ਸੋਹਣਾ ਹੈ, ਉਹਦੇ ਵਿੱਚ ਕਿਸੇ ਗੱਲ ਦੀ ਕੋਈ ਕਮੀ ਨਹੀਂ ਹੈ, ਹਰ ਪੱਖ ਤੋਂ ਸੰਪੂਰਨ ਹੈ। ਪੂਰੇ ਆਸ ਨਿਰਾਸ ਤੇ ਫਿਰ ਉਹ ਵਾਹਿਗੁਰੂ ਭਾਈ ਨਿਰਾਸਿਆਂ ਦੀ ਆਸ ਵੀ ਪੂਰੀ ਕਰਦਾ। ਜੇ ਕੋਈ ਵਾਹਿਗੁਰੂ ਦੇ ਉਸ ਸੱਚਖੰਡ ਦਰਬਾਰ ਦੇ ਵਿੱਚ ਪਹੁੰਚ ਜਾਵੇ, ਉਹਦੀ ਕੋਈ ਵੀ ਇੱਛਾ ਹੋਵੇ, ਤੇ ਵਾਹਿਗੁਰੂ ਨਿਰਾਸਿਆਂ ਦੀ ਆਸ ਪੂਰੀ ਕਰ ਦਿੰਦਾ ਹੈ।
ਨਾਨਕ ਪੂਰਾ ਜੇ ਮਿਲੇ ਕਿਉਂ ਘੱਟ ਗੁਣ ਤਾਸ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਜੇ ਉਹ ਪੂਰਾ ਪ੍ਰਭੂ, ਉਹ ਪੂਰਾ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਕਿਸੇ ਵੀ ਜੀਵ ਰੂਪ ਇਸਤਰੀ ਨੂੰ ਮਿਲ ਜਾਵੇ, ਕਿਉਂ ਘੱਟ ਹੈ ਗੁਣ ਤਾਸ, ਫਿਰ ਉਹਦੇ ਗੁਣ ਕਿਵੇਂ ਘੱਟ ਸਕਦੇ ਨੇ? ਨਹੀਂ ਘੱਟ ਸਕਦੇ, ਕਿਉਂਕਿ ਉਹ ਵਾਹਿਗੁਰੂ ਪਰਮੇਸ਼ਰ ਜਦੋਂ ਇੱਕ ਵਾਰੀ ਕਿਸੇ ਨੂੰ ਮਿਲ ਜਾਵੇ ਨਾ, ਤੇ ਫਿਰ ਉਹਨੂੰ ਵੀ ਆਪਣਾ ਹੀ ਰੂਪ ਕਰ ਲੈਂਦੇ। ਪੂਰਾ ਪ੍ਰਭ ਆਰਾਧਿਆ ਪੂਰਾ ਜਾਕਾ ਨਾਓ, ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ। ਪੂਰਨ ਦੇ ਨਾਲ ਮਿਲ ਕੇ ਹੀ ਮਨੁੱਖ ਪੂਰਾ ਹੁੰਦਾ। ਜਿਵੇਂ ਹੁਣ ਸਾਡੇ ਸਮਾਜ ਦੇ ਅੰਦਰ ਜਿੰਨਾ ਚਿਰ ਕਿਸੇ ਇਸਤਰੀ ਨੂੰ ਪਤੀ ਨਾ ਮਿਲੇ, ਉਸਦਾ ਵਿਆਹ ਨਾ ਹੋਵੇ, ਉਹਦਾ ਜੀਵਨ ਅਧੂਰਾ ਹੀ ਮੰਨਿਆ ਜਾਂਦਾ। ਹਜ਼ੂਰ ਕਹਿੰਦੇ ਨੇ ਪੂਰਾ ਸਫਲ ਜੀਵਨ ਉਸਦਾ ਹੀ ਹੈ ਜਿਹੜੀ ਪਤੀ ਨੂੰ ਮਿਲ ਜਾਵੇ। ਨਾਨਕ ਪੂਰਾ ਜੇ ਮਿਲੇ, ਹਜ਼ੂਰ ਕਹਿੰਦੇ ਜੀਵ ਰੂਪ ਇਸਤਰੀ ਨੂੰ ਵੀ ਪੂਰਾ ਆਨੰਦ ਤਾਂ ਹੀ ਮਿਲ ਸਕਦਾ ਹੈ ਜੇ ਉਸ ਪੂਰਨ ਪਤੀ ਪਰਮੇਸ਼ਰ ਨੂੰ ਮਿਲ ਜਾਵੇ। ਅਤੇ ਜਿਹੜੀ ਮਿਲ ਜਾਵੇ, ਕਿਉਂ ਘਾਟਾ ਹੈ ਗੁਣ ਤਾਸ, ਉਸਦੇ ਗੁਣਾਂ ਦੇ ਵਿੱਚ ਕਿਵੇਂ ਕੋਈ ਘਾਟਾ ਹੋ ਸਕਦਾ? ਕਦੀ ਘਾਟਾ ਨਹੀਂ ਹੋ ਸਕਦਾ, ਕਿਉਂਕਿ ਵਾਹਿਗੁਰੂ ਨੂੰ ਮਿਲ ਕੇ ਉਹਦਾ ਜੀਵਨ ਵੀ ਹਰ ਪੱਖ ਤੋਂ ਸੰਪੂਰਨ ਬਣ ਜਾਂਦਾ ਹੈ।
ਸ੍ਰੀ ਰਾਗ ਮਹੱਲਾ ਪਹਿਲਾ, ਆਵੋ ਭੈਣੇ ਗੱਲ ਮਿਲੇ ਅੰਕ ਸਹੇਲੜੀਆਂ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਕਾਵਕ ਅਲੰਕਾਰਾਂ ਦੇ ਵਿੱਚ ਬਾਣੀ ਵੀ ਉਚਾਰਨ ਕੀਤੀ ਹੈ, ਕਿਉਂਕਿ ਕਾਵਿ ਰਚਨਾ ਦੇ ਵਿੱਚ ਕੁਛ ਅਲੰਕਾਰ ਹੁੰਦੇ ਨੇ। ਅਲੰਕਾਰ ਕਹਿੰਦੇ ਨੇ ਭੂਸ਼ਣ ਨੂੰ, ਗਹਿਣੇ ਨੂੰ, ਅਤੇ ਗਹਿਣੇ ਸੁੰਦਰਤਾ ਦਾ ਪ੍ਰਤੀਕ ਮੰਨੇ ਗਏ ਨੇ, ਅਤੇ ਕਵਿਤਾ ਨੂੰ ਵੀ ਸੁੰਦਰ ਬਣਾਉਣ ਦੇ ਲਈ ਕਵੀ ਅਲੰਕਾਰਾਂ ਦੀ ਵਰਤੋਂ ਕਰਦੇ ਸਨ, ਅਤੇ ਗੁਰੂ ਮਹਾਰਾਜ ਨੇ ਵੀ ਗੁਰਬਾਣੀ ਨੂੰ ਰਾਗ ਅਤੇ ਕਾਵਿ ਦੇ ਵਿੱਚ ਗਾਵੇ ਹੈ। ਇਹਦੇ ਵਿੱਚ ਵੀ ਸਤਿਗੁਰੂ ਨੇ ਕਈ ਅਲੰਕਾਰ ਵਰਤੇ ਨੇ, ਜਿਵੇਂ ਪਿਛਲੇ ਸ਼ਬਦ ਵਿੱਚ ਵੀ ਗੁਰੂ ਮਹਾਰਾਜ ਨੇ ਇਸਤਰੀ ਰੂਪਕ ਅਲੰਕਾਰ ਵਰਤਿਆ ਸੀ। ਇੱਥੇ ਵੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਇਸਤਰੀ ਰੂਪਕ ਅਲੰਕਾਰ ਦੇ ਵਿੱਚ ਹੀ ਵਾਹਿਗੁਰੂ ਪਰਮੇਸ਼ਰ ਦੇ ਮਿਲਣ ਦੀਆਂ ਗੱਲਾਂ ਜਿਵੇਂ ਸਖੀਆਂ ਸਹੇਲੀਆਂ ਬੈਠ ਕੇ ਕਰਦੀਆਂ ਨੇ, ਉਸ ਰੂਪਕ ਦੇ ਵਿੱਚ ਉਪਦੇਸ਼ ਬਖਸ਼ਿਸ਼ ਕੀਤਾ ਹੈ। ਰਹਾਉ ਦੀਆਂ ਪੰਕਤੀਆਂ ਵਿੱਚ ਹਜ਼ੂਰ ਫਰਮਾਉਂਦੇ ਨੇ, ਕਰਤਾ ਸਭ ਕੋ ਤੇਰਾ ਜੋਰ, ਇੱਕ ਸ਼ਬਦ ਵਿਚਾਰੀਐ ਜਾ ਤੂੰ ਤਾਂ ਕਿਆ ਹੋਰ। ਰਹਾਉ ਕਰਤਾ ਸਭ ਕੋ ਤੇਰਾ ਜੋਰ, ਹੇ ਕਰਤਾ ਪੁਰਖ ਵਾਹਿਗੁਰੂ, ਹੇ ਪਰਮ ਪਿਤਾ ਪਰਮਾਤਮਾ, ਸਭ ਕੋ ਤੇਰਾ ਜੋਰ, ਸਭ ਕੋਈ ਤੇਰੇ ਜੋਰ ਦੇ ਨਾਲ ਹੀ ਸੰਸਾਰ ਦੇ ਵਿੱਚ ਵਿਚਰ ਰਿਹਾ ਹੈ। ਸਾਡੇ ਅੰਦਰ ਸਰੀਰਕ ਬਲ ਹੈ, ਬੌਧਕ ਬਲ ਹੈ, ਮਾਨਸਿਕ ਬਲ ਹੈ, ਆਤਮਕ ਬਲ ਹੈ, ਇਹ ਸਾਰਾ ਵਾਹਿਗੁਰੂ ਪਰਮੇਸ਼ਰ ਦਾ ਹੀ ਹੈ। ਜਬ ਆਪਣੀ ਜੋਤ ਖਿੰਚੈ ਤੂੰ ਸੁਆਮੀ, ਤਾਂ ਕੋਈ ਕਰੋ ਦਿਖਾ ਵਖਿਆਨਾ। ਜਦੋਂ ਅਕਾਲ ਪੁਰਖ ਵਾਹਿਗੁਰੂ ਆਪਣੀ ਜੋਤ ਚੇਤਨ ਸੱਤਾ ਖਿੱਚ ਲਵੇ, ਤੇ ਫਿਰ ਕੋਈ ਬੋਲ ਕੇ ਦਿਖਾਵੇ ਨਾ। ਇਸ ਲਈ ਸਾਡਾ ਬਲ ਆਪਣਾ ਕੋਈ ਵੀ ਨਹੀਂ ਹੈ। ਕਰਤਾ ਸਭ ਕੋ ਤੇਰਾ ਜੋਰ, ਇੱਕ ਥਾਂ 'ਤੇ ਸਤਿਗੁਰੂ ਦੇ ਬੜੇ ਪਿਆਰੇ ਬਚਨ ਨੇ, ਕੀਤਾ ਕਰਨਾ ਸਰਬ ਰਜਾਈ, ਕਿਛ ਕੀਚਾ ਜੇ ਕਰ ਸਕੀਐ, ਆਪਣਾ ਕੀਤਾ ਕਿਛੂ ਨਾ ਹੋਵੇ, ਜਿਉਂ ਹਰ ਪਾਵੈ ਤਿਉਂ ਰੱਖੀਐ, ਮੇਰੇ ਹਰ ਜੀਓ ਸਭ ਕੋ ਤੇਰਾ ਵਸ, ਅਸਾਂ ਜੋਰ ਨਾਹੀਂ ਜੇ ਕਿਛ ਕਰ ਹਮ ਸਕ ਹੈ, ਜਿਉਂ ਪਾਵੈ ਤਿਵੈ ਬਖਸ਼। ਇਉਂ ਨਿਮਾਣੇ ਅਤੇ ਨਿਤਾਣੇ ਹੋ ਕੇ ਵਾਹਿਗੁਰੂ ਦੇ ਦਰ 'ਤੇ ਅਰਦਾਸ ਕਰਨੀ ਹੈ। ਕਰਤਾ ਸਭ ਕੋ ਤੇਰਾ ਜੋਰ, ਹੇ ਕਰਤਾ ਪੁਰਖ ਵਾਹਿਗੁਰੂ ਜੀ, ਹੇ ਪਰਮ ਪਿਤਾ ਪਰਮਾਤਮਾ ਜੀਓ, ਸਭ ਕੋ ਤੇਰਾ ਜੋਰ, ਸਭ ਕੋਈ ਤੇਰੇ ਹੀ ਜੋਰ ਦੇ ਆਸਰੇ ਜੀ ਰਿਹਾ ਹੈ। ਜੋ ਵੀ ਅਸੀਂ ਕੁਛ ਕਰਦੇ ਹਾਂ, ਵਾਹਿਗੁਰੂ ਦੇ ਜੋਰ ਦੇ ਆਸਰੇ ਹੀ ਹੋ ਰਿਹਾ ਹੈ। ਇੱਕ ਸ਼ਬਦ ਵਿਚਾਰੀਐ, ਹਜ਼ੂਰ ਕਹਿੰਦੇ ਨੇ ਹਾਂ ਇੱਕ ਸ਼ਬਦ, ਜਿਹੜਾ ਇੱਕ ਸ਼ਬਦ ਤੋਂ ਮੁਰਾਦ ਹੈ ਇੱਕ ਖਾਸ ਜਿਹੜਾ ਸ਼ਬਦ ਹੈ, ਉਹ ਕਿਹੜਾ ਹੈ ਜੋ ਗੁਰੂ ਨੇ ਸਾਨੂੰ ਦੀਖਿਆ ਮੰਤਰ ਬਖਸ਼ਿਸ਼ ਕੀਤਾ ਹੈ, ਜੋ ਪੰਜ ਪਿਆਰੇ ਸਾਨੂੰ ਮੂਲ ਮੰਤਰ ਗੁਰ ਮੰਤਰ ਦ੍ਰਿੜ ਕਰਵਾਉਂਦੇ ਨੇ। ਇੱਕ ਸ਼ਬਦ ਵਿਚਾਰੀਏ, ਉਸ ਇੱਕ ਸ਼ਬਦ ਦੀ ਵਿਚਾਰ ਕਰੋ, ਮੂਲ ਮੰਤਰ ਦੇ ਵਿੱਚ ਕੀ ਸਿਧਾਂਤ ਰੱਖਿਆ ਹੋਇਆ, ਵਾਹਿਗੁਰੂ ਦਾ ਅਸਲੀ ਸਿਧਾਂਤ ਕੀ ਹੈ। ਇੱਕ ਸ਼ਬਦ ਵਿਚਾਰੀਏ, ਇੱਕ ਸ਼ਬਦ ਦੀ ਵਿਚਾਰ ਕਰੋ। ਜਾ ਤੂੰ ਤਾਂ ਕਿਹਾ ਹੋਰ ਵੀ ਹੇ ਵਾਹਿਗੁਰੂ, ਜਦੋਂ ਇੱਕ ਸ਼ਬਦ ਦੀ ਕੋਈ ਵਿਚਾਰ ਕਰਦਾ ਹੈ ਫਿਰ ਤੂੰ ਉਸਤਾ ਬਣ ਜਾਂਦਾ, ਉਹ ਤੇਰਾ ਬਣ ਜਾਂਦਾ ਹੈ। ਜਾਂ ਤੂੰ ਜਦੋਂ ਤੂੰ ਉਸਤਾ ਬਣ ਗਿਆ ਤਾਂ ਕਿਹਾ ਹੋਰ, ਫਿਰ ਹੋਰ ਕਿਸੇ ਦੀ ਪਰਵਾਹ ਕੀ ਹੈ, ਫਿਰ ਹੋਰ ਕਿਸੇ ਦੀ ਅਧੀਨਗੀ ਮੁਥਾਜਗੀ ਕਿਸ ਵਾਸਤੇ ਕਰਨੀ ਹੈ। ਜਦੋਂ ਵਾਹਿਗੁਰੂ ਪਰਮੇਸ਼ਰ ਹੀ ਸਾਡਾ ਬਣ ਗਿਆ ਤਾਂ ਫਿਰ ਸਾਨੂੰ ਕਿਸੇ ਹੋਰ ਅੱਗੇ ਮੁਥਾਜ ਨਹੀਂ ਹੋਣਾ ਪਵੇਗਾ। ਜਾ ਤੂੰ ਤਾਂ ਕਿਹਾ ਹੋਰ, ਹੇ ਵਾਹਿਗੁਰੂ ਜਦੋਂ ਤੂੰ ਸਾਡੇ ਸਿਰ ਦਾ ਸਾਈਂ ਬਣ ਗਿਆ ਤਾਂ ਕਿਹਾ ਹੋਰ, ਫਿਰ ਸਾਨੂੰ ਹੋਰ ਕੀ ਇੱਛਾ ਹੋ ਸਕਦੀ ਹੈ। ਹੋਰ ਇੱਛਾ ਸਾਰੀਆਂ ਹੀ ਸਮਾਪਤ ਹੋ ਜਾਂਦੀਆਂ ਜਦੋਂ ਵਾਹਿਗੁਰੂ ਪਰਮੇਸ਼ਰ ਮਿਲ ਜਾਵੇ। ਕਹੋ ਨਾਨਕ ਜਿਨ ਠਾਕੁਰ ਪਾਇਆ, ਸਭ ਕੁਛ ਦਿਸ ਕੇ ਗ੍ਰਹਿ ਮੈਂ ਆਇਆ। ਜਦੋਂ ਪਰਮੇਸ਼ਰ ਮਿਲ ਗਿਆ ਤਾਂ ਸਭ ਕੁਝ ਹੀ ਉਸਨੂੰ ਪ੍ਰਾਪਤ ਹੋ ਜਾਂਦਾ ਹੈ। ਲੋ ਹੁਣ ਆਰੰਭ ਤੋਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜਿਹੜੇ ਗੁਰਮੁਖ ਸਖੀਆਂ ਸਿੱਖ ਗੁਰੂ ਮੇ ਲਾਈਆਂ, ਜਿਹੜੇ ਗੁਰਮੁਖ ਗੁਰਸਿੱਖ ਮਾਈ ਭਾਈ ਨੇ, ਉਹਨਾਂ ਨੂੰ ਪਰਮੇਸ਼ਰ ਦੀਆਂ ਸਖੀਆਂ ਅਤੇ ਆਪਣੀਆਂ ਭੈਣਾਂ ਜਾਣ ਕੇ ਉਹਨਾਂ ਨੂੰ ਉਪਦੇਸ਼ ਦਿੰਦੇ ਹਨ। ਆਵ ਉਹ ਭੈਣੇ ਗੱਲ ਮਿਲੇ ਅੰਕ ਸਹੇਲੜੀਆ, ਹੈ ਭੈਣੋ ਭੈਣਾਂ ਅਤੇ ਭਰਾਵਾਂ ਦਾ, ਭੈਣਾਂ ਅਤੇ ਦੂਸਰੀਆਂ ਭੈਣਾਂ ਦਾ ਬਹੁਤ ਪਵਿੱਤਰ ਰਿਸ਼ਤਾ ਮੰਨਿਆ ਹੋਇਆ। ਇਹਦੇ ਵਿੱਚ ਕੋਈ ਮੈਲ ਨਹੀਂ, ਕੋਈ ਵਿਕਾਰ ਨਹੀਂ, ਕੋਈ ਹੋਰ ਪਾਪ ਨਹੀਂ। ਆਵੋ ਭੈਣੇ ਗੱਲ ਮਿਲੇ ਹੈ ਅੰਕ ਸਹੇਲੜੀਆ, ਆਓ ਭੈਣੇ। ਭੈਣ ਦਾ ਮਤਲਬ ਹੈ ਵਾਹਿਗੁਰੂ ਪਰਮੇਸ਼ਰ ਦੀ ਸਖੀ, ਜਿਹੜੀ ਉਸਦੇ ਪੈ ਅਤੇ ਪਾਉ ਵਿੱਚ ਰਹਿਣ ਵਾਲੀ ਰੂਹ ਹੈ, ਉਸਨੂੰ ਭੈਣ ਸ਼ਬਦ ਦੁਆਰਾ ਸੰਬੋਧਨ ਕੀਤਾ। ਆਵੋ ਭੈਣੇ ਗੱਲ ਮਿਲੇ ਹੈ ਕਿ ਇਹ ਭੈਣੋ ਆਓ ਆਪਾਂ ਆਪਸ ਵਿੱਚ ਇੱਕ ਦੂਸਰੇ ਦੇ ਗਲ ਦੇ ਨਾਲ ਮਿਲੀਏ। ਬੀਬੀਆਂ ਜਦੋਂ ਆਪਸ ਵਿੱਚ ਮਿਲਦੀਆਂ ਨੇ ਤਾਂ ਇੱਕ ਦੂਸਰੇ ਦੇ ਗਲ ਨਾਲ ਲੱਗ ਕੇ ਮਿਲਦੀਆਂ। ਅੰਕ ਸਹੇਲੜੀਆ, ਆਓ ਆਪਾਂ ਭੈਣੇ ਭੈਣੋ ਆਪਾਂ ਆਪਸ ਵਿੱਚ ਗਲ ਦੇ ਨਾਲ ਮਿਲੀਏ ਅਤੇ ਅੰਕ ਸਹੇਲੜੀਆ, ਅਤੇ ਆਪਾਂ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਸਰੂਪ ਦੇ ਵਿੱਚ ਵੀ, ਅੰਕ ਦਾ ਅਰਥ ਹੈ ਸਰੂਪ, ਵੀ ਆਪਾਂ ਪਹਿਲਾਂ ਆਪਸ ਵਿੱਚ ਇੱਕ ਦੂਸਰੇ ਦੇ ਗਲ ਦੇ ਨਾਲ ਲੱਗ ਕੇ ਮਿਲਣਾ ਹੈ ਅਤੇ ਫਿਰ ਆਪਾਂ ਉਸ ਪਤੀ ਪਰਮੇਸ਼ਰ ਦੇ ਅੰਕ ਦੇ ਵਿੱਚ ਜਾ ਕੇ ਕਿਵੇਂ ਸਮਾਉਣਾ ਹੈ ਅਤੇ ਇਸ ਦੇ ਬਾਰੇ ਵਿਚਾਰ ਕਰਨੀ ਹੈ। ਆਓ ਭੈਣੇ ਗੱਲ ਮਿਲੇ ਅੰਕ ਸਹੇਲੜੀਆ, ਕਿ ਆਓ ਭੈਣੋ ਅਤੇ ਸਾਡੀਆਂ ਸਹੇਲੀਓ, ਆਓ ਆਪਾਂ ਗਲ ਦੇ ਨਾਲ ਮਿਲੀਏ ਅਤੇ ਇੱਕ ਦੂਸਰੇ ਨੂੰ ਆਪਣੇ ਸੀਨੇ ਦੇ ਨਾਲ ਲਾਈਏ ਅਤੇ ਆਪਸ ਵਿੱਚ ਬੈਠ ਕੇ ਬੜੇ ਪਿਆਰ ਅਤੇ ਇਤਫਾਕ ਦੇ ਨਾਲ ਆਪਾਂ ਕੁਛ ਵਿਚਾਰਾਂ ਕਰੀਏ।
ਮਿਲ ਕੇ ਕਰੇ ਕਹਾਣੀਆਂ ਸਮਰੱਥ ਕੰਤ ਕੀਆ,
ਅਤੇ ਆਪਾਂ ਵਿਚਾਰਾਂ ਕੀ ਕਰਨੀਆਂ ਨੇ। ਹਜ਼ੂਰ ਕਹਿੰਦੇ ਉਹ ਸਮਰੱਥ ਸਰਵ ਸ਼ਕਤੀਮਾਨ ਪਤੀ ਪਰਮੇਸ਼ਰ ਦੀਆਂ ਮਿਲ ਕੇ ਕੁਝ ਕਹਾਣੀਆਂ ਕਰੀਏ, ਕੁਛ ਬੈਠ ਕੇ ਸਾਖੀਆਂ ਪੜ੍ਹੀਏ। ਉਹ ਵਾਹਿਗੁਰੂ ਪਰਮੇਸ਼ਰ ਕਿਵੇਂ ਮਹਾਂਪੁਰਖਾਂ ਨੂੰ ਆ ਕੇ ਮਿਲਦਾ ਹੈ, ਕਿਵੇਂ ਉਹ ਆ ਕੇ ਬੌੜਦਾ ਹੈ, ਕਿਵੇਂ ਕਿਵੇਂ ਔਖੀ ਘੜੀ ਵਿੱਚ ਆ ਕੇ ਸਹਾਇਤਾ ਕਰਦਾ ਹੈ। ਆਓ ਆਪਾਂ ਜਰਾ ਬੈਠ ਕੇ ਉਹ ਸਰਵ ਸ਼ਕਤੀਮਾਨ ਪਤੀ ਪਰਮੇਸ਼ਰ ਦੀਆਂ ਕੁਝ ਸਾਖੀਆਂ ਅਤੇ ਕੁਝ ਕਥਾ ਕਹਾਣੀਆਂ ਮਿਲ ਬੈਠ ਕੇ ਕਰੀਏ।
ਸਾਚੇ ਸਾਹਿਬ ਸਭ ਗੁਣ ਔਗਣ ਸਭ ਆਸਾ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਸਾਚੇ ਸਾਹਿਬ ਸਭ ਗੁਣ, ਉਹ ਸੱਚੇ ਸਾਹਿਬ ਪਾਤਸ਼ਾਹ ਦੇ ਵਿੱਚ ਸਾਰੇ ਹੀ ਗੁਣ ਨੇ। ਸਭ ਗੁਣ ਤੇਰੇ ਮੈਂ ਨਾਹੀਂ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ। ਅਤੇ ਫਿਰ ਉਹ ਵਾਹਿਗੁਰੂ ਗੁਣਾਂ ਨੂੰ ਦਿੰਦਾ ਵੀ ਹੈ। ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ, ਤੇਹਾ ਕੋਏ ਨਾ ਸੁੱਝਈ ਜੇ ਤਿਸ ਗੁਣ ਕੋਏ ਕਰੇ। ਹਜ਼ੂਰ ਕਹਿੰਦੇ ਨੇ ਉਹ ਸੱਚੇ ਸਾਹਿਬ ਦੇ ਵਿੱਚ ਸਾਰੇ ਹੀ ਗੁਣ ਨੇ। ਔਗਣ ਸਭ ਅਸਾਹਾਂ, ਅਤੇ ਅਸਾਹਾਂ ਦਾ ਅਰਥ ਹੈ ਸਾਡੇ ਵਿੱਚ, ਅਸਾਂ ਵਿੱਚ ਸਾਰੇ ਔਗਣ ਨੇ। ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ, ਦਇਆ ਕਰੋ ਕਿਸ਼ ਮਿਹਰੇ ਉਪਾਵੋ, ਡੁੱਬਦੇ ਪੱਥਰ ਤਾਰੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਇਹ ਸਿੱਖਿਆ ਬਖਸ਼ੀ ਹੈ ਵੀ ਜਦੋਂ ਆਪਾਂ ਮਿਲ ਬੈਠ ਕੇ ਵਾਹਿਗੁਰੂ ਪਰਮੇਸ਼ਰ ਦੀਆਂ ਵਿਚਾਰਾਂ ਕਰਨੀਆਂ ਨੇ ਤਾਂ ਉਸ ਵੇਲੇ ਇਹ ਨਹੀਂ ਵੀ ਉਸ ਪਤੀ ਪਰਮੇਸ਼ਰ ਦੇ ਵਿੱਚ ਕੋਈ ਆਪਣਾ ਕੋਈ ਦੋਸ਼ ਆਰੋਪਣੇ ਨੇ ਜਾਂ ਉਹਦੇ ਕੋਈ ਔਗਣਾਂ ਦਾ ਇਜ਼ਹਾਰ ਕਰਨਾ, ਜਾਂ ਉਹਦੇ ਉੱਤੇ ਕੋਈ ਕਿੰਤੂ ਪਰੰਤੂ ਕਰਨਾ ਹੈ, ਐਸਾ ਬਿਲਕੁਲ ਨਹੀਂ ਕੁਛ ਕਰਨਾ, ਬਲਕਿ ਇਹ ਕਹਿਣਾ ਹੈ ਸੱਚੇ ਸਾਹਿਬ ਸਭ ਗੁਣ। ਉਹ ਸੱਚੇ ਪਾਤਸ਼ਾਹ ਅਕਾਲ ਪੁਰਖ ਵਿੱਚ ਤਾਂ ਸਾਰੇ ਹੀ ਗੁਣ ਨੇ ਅਤੇ ਸਾਡੇ ਵਿੱਚ ਸਾਰੇ ਔਗਣ ਨੇ, ਅਸੀਂ ਔਗਣਾਂ ਦੇ ਭਰੇ ਹੋਏ ਹਾਂ। ਇਸ ਲਈ ਵਾਹਿਗੁਰੂ ਦੇ ਦਰ 'ਤੇ ਟਹਿ ਕੇ ਅਰਦਾਸ ਬੇਨਤੀ ਕਰਨੀ ਹੈ ਕਿ ਹੇ ਵਾਹਿਗੁਰੂ ਜੀ, ਅਸੀਂ ਤਾਂ ਔਗਣਾਂ ਦੇ ਨਾਲ ਭਰੇ ਹੋਏ ਹਾਂ ਅਤੇ ਕਿਰਪਾ ਕਰੋ, ਸਾਨੂੰ ਬਖਸ਼ ਲਓ। ਮੇ ਲਹਿਓ ਦਿਆਲ ਟਹਿ ਪਹਿ ਦੁਆਰਿਆ, ਰੱਖ ਲੇ ਬਹੁ ਦੀਨ ਦਿਆਲ ਪ੍ਰਮਤ ਬਹੁ ਹਾਰਿਆ, ਭਗਤ ਵਸ਼ਲ ਤੇਰਾ ਬਿਰਧ ਹਰ ਪਥ ਤੋਂ ਧਾਰਿਆ, ਤੁਝਬੇ ਨਾਹੇ ਕੋਈ ਬਿਨੋ ਮੋਹ ਸਾਰਿਆ, ਕਰ ਗਹਿ ਲਿਹੋ ਦਿਆਲ ਸਾਗਰ ਸੰਸਾਰਿਆ। ਅਤੇ ਨਾਲ ਇਹ ਵੀ ਕਹਿਣਾ, ਲੇਖੈ ਕਤਹਿ ਨਾ ਛੁਟੀਐ, ਖਿਨ ਖਿਨ ਭੁੱਲਣ ਹਾਰ, ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਇਉਂ ਆਪਣੇ ਵਿੱਚ ਸਾਰੇ ਔਗਣ ਸਮਝ ਕੇ ਤੇ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸਾਂ ਬੇਨਤੀਆਂ ਕਰਨੀਆਂ ਹਨ।
ਕਰਤਾ ਸਭ ਕੋ ਤੇਰਾ ਜੋਰ, ਇੱਕ ਸ਼ਬਦ ਵਿਚਾਰੀਐ ਜਾਂ ਤੂੰ ਤਾਂ ਕਿਆ ਹੋਰ, ਰਹਾਉ ਜਾਏ ਪੁੱਛੋ ਸੁਹਾਗਣੀ, ਤੁਸੀਂ ਰਾਵਿਆ ਕਿੰਨੀ ਗੁਣੀ।
ਰਹਾਉ ਬਿਸਰਾਮ ਦੇ ਕੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਿਰ ਇਸਤਰੀ ਰੂਪਕ ਅਲੰਕਾਰ ਦੇ ਵਿੱਚ ਹੀ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਜਾਏ ਪੁੱਛੋ ਸੁਹਾਗਣੀ, ਤੁਸੀਂ ਰਾਵਿਆ ਕਿੰਨੀ ਗੁਣੀ। ਜਿਹੜੀਆਂ ਹਾਲੇ ਜਗਿਆਸੂ ਰੂਹਾਂ ਨੇ ਉਹਨਾਂ ਨੂੰ ਇਹ ਉਪਦੇਸ਼ ਦਿੱਤਾ ਜਾ ਰਿਹਾ, ਤੁਸੀਂ ਜਾ ਕੇ ਸੁਹਾਗਣਾ ਨੂੰ ਪੁੱਛੋ ਕਿ ਸੁਹਾਗਣਾ ਕੌਣ ਨੇ। ਨਾਨਕ ਸੁਹਾਗਣ ਕਾ ਕਿਆ ਚਿਹਨ ਹੈ, ਅੰਤਰ ਸੱਚ ਮੁੱਖ ਉਜਲਾ, ਖਸਮੈ ਮਾਹੇ ਸਮਾਹੇ। ਜਿਹੜੀਆਂ ਉਸ ਪਤੀ ਦੇ ਪਿਆਰ ਦੇ ਵਿੱਚ ਹੀ ਭਿੱਜੀਆਂ ਰਹਿੰਦੀਆਂ ਨੇ, ਐਸੀਆਂ ਗੁਰਮੁਖ ਰੂਹਾਂ ਨੂੰ ਜਾ ਕੇ ਪੁੱਛੋ, ਤੁਸੀਂ ਰਾਵਿਆ ਕਿੰਨੀ ਗੁਣੀ, ਤੁਸੀਂ ਕਿੰਨਾ ਗੁਣਾਂ ਨੂੰ ਧਾਰਨ ਕਰਕੇ ਵਾਹਿਗੁਰੂ ਪਰਮੇਸ਼ਰ ਦੇ ਆਨੰਦ ਨੂੰ ਮਾਣਿਆ ਹੈ।
ਸਹਿਜ ਸੰਤੋਖ ਸਿਗਾਰੀਆ ਮਿੱਠਾ ਬੋਲਣੀ।
ਉਹ ਅੱਗੋਂ ਫਿਰ ਇਸ ਗੱਲ ਦਾ ਜਵਾਬ ਦਿੰਦੀਆਂ ਨੇ ਵੀ ਭੈਣੋ, ਸਹਿਜ ਸੰਤੋਖ ਸਿਗਾਰੀਆ, ਅਸੀਂ ਸਹਿਜ ਸ਼ਾਂਤੀ ਅਤੇ ਸੰਤੋਖ ਦਾ ਸ਼ਿੰਗਾਰ ਧਾਰਨ ਕੀਤਾ, ਭਾਵ ਸ਼ਾਂਤੀ ਅਤੇ ਸੰਤੋਖ ਨੂੰ, ਸਬਰ ਅਤੇ ਸ਼ੁਕਰ ਨੂੰ ਧਾਰਨ ਕਰਕੇ ਆਪਣੇ ਜੀਵਨ ਨੂੰ ਸੋਹਣਾ ਅਤੇ ਸੁਚੱਜਾ ਬਣਾਇਆ ਅਤੇ ਨਾਲ ਹੀ ਮਿੱਠਾ ਬੋਲਣੀ ਅਤੇ ਮਿੱਠਾ ਬੋਲਣ ਦਾ ਗੁਣ ਧਾਰਨ ਕੀਤਾ, ਭਾਵ ਇਹ ਜਿਹੜੇ ਦੈਵੀ ਗੁਣ ਨੇ ਅਸੀਂ ਇਹਨਾਂ ਦਾ ਸ਼ਿੰਗਾਰ ਕੀਤਾ। ਜੇ ਰੱਬ ਨੂੰ ਮਿਲਣਾ ਹੈ ਅਤੇ ਸ਼ਾਂਤੀ ਸੰਤੋਖ ਅਤੇ ਮਿੱਠਾ ਬੋਲਣ ਦੀ ਸਿੱਖਿਆ ਧਾਰਨ ਕਰਨੀ ਪਵੇਗੀ। ਇਹ ਸਾਡੇ ਗਹਿਣੇ ਨੇ, ਇਹ ਸਾਡਾ ਸ਼ਿੰਗਾਰ ਹੈ। ਇੱਕ ਥਾਂ 'ਤੇ ਹੋਰ ਵੀ ਸਤਿਗੁਰੂ ਦੇ ਬਚਨ ਆਏ ਨੇ, ਨਿਵਣ ਸੋ ਅੱਖਰ ਖਵਨ ਗੁਣ, ਜੀਵਾ ਮਣੀਆਂ ਮੰਤ, ਇਹ ਤ੍ਰੈ ਪੈਣੇ ਵੇਸ ਕਰ ਤਾਂ ਵਸ ਆਵੀ ਕੰਤ। ਆਮ ਤੌਰ 'ਤੇ ਦੁਨਿਆਵੀ ਦ੍ਰਿਸ਼ਟੀਕੋਣ ਤੋਂ ਵੀ ਇਸਤਰੀਆਂ ਚਾਹੁੰਦੀਆਂ ਨੇ ਪਤੀ ਮੇਰੇ ਵਸ ਹੋਵੇ, ਪਰ ਸਤਿਗੁਰੂ ਦੀ ਬਾਣੀ ਉੱਥੇ ਇਹ ਸਿੱਖਿਆ ਦਿੰਦੀ ਹੈ, ਨਿਵਣ ਸੋ ਅੱਖਰ, ਨਿਮਰਤਾ ਧਾਰਨ ਕਰੋ, ਇਹ ਤੁਹਾਡੇ ਪਾਸ ਇਹ ਕਿਸੇ ਜੰਤਰ ਦੇ ਅੱਖਰ ਤਬੀਤ ਹੋਣੇ ਚਾਹੀਦੇ ਨੇ। ਨਿਵਣ ਸੋ ਅੱਖਰ, ਨਿਮਰਤਾ ਦਾ ਤਬੀਤ ਪਾਓ, ਖਵਣ ਗੌਣ ਅਤੇ ਜਿਹੜਾ ਸਹਿਨਸ਼ੀਲਤਾ ਨੂੰ ਧਾਰਨ ਕਰਨਾ, ਪਤੀ ਕੌੜਾ ਫਿੱਕਾ ਵੀ ਬੋਲ ਦੇਵੇ ਉਸ ਨੂੰ ਬਰਦਾਸ਼ਤ ਕਰਨਾ, ਇਹ ਗੁਣ ਦਾ ਅਰਥ ਇਹ ਟੂਣਾ ਹੈ, ਇਹ ਟੂਣਾ ਤੁਸੀਂ ਕਰੋ। ਨਿਵਣ ਸੋ ਅੱਖਰ ਖਵਣ ਗੁਣ, ਜੇਵਾ ਮਣੀਆਂ ਮੰਤ, ਅਤੇ ਜਿਹੜੀ ਜ਼ਬਾਨ ਤੋਂ ਮਿੱਠੇ ਪਿਆਰ ਸਤਿਕਾਰ ਦੇ ਬਚਨ ਬੋਲਣੇ ਨੇ ਪਤੀ ਨੂੰ, ਇਹ ਤੁਸੀਂ ਮੋਹਣੀ ਮੰਤਰ ਸਿੱਧ ਕਰੋ। ਇਹ ਤ੍ਰੈ ਭੈਣੇ ਵੇਸ ਕਰ ਤਾਂ ਵਸ ਆਵੀ ਕੰਤ, ਇਹ ਭੈਣੇ ਤਿੰਨ ਵੇਸ, ਤਿੰਨ ਕਿਸਮ ਦੇ ਸ਼ਿੰਗਾਰ ਧਾਰਨ ਕਰ, ਤਾਂ ਉਹ ਪਤੀ ਤੇਰੇ ਵਸ ਆ ਸਕਦਾ। ਜੇ ਚੰਗੇ ਗੁਣ ਅਸੀਂ ਧਾਰਨ ਕਰ ਲਈਏ ਨਾ, ਤਾਂ ਫਿਰ ਦੁਨਿਆਵੀ ਪਤੀ ਵੀ ਵਸ ਹੋ ਜਾਂਦੇ ਨੇ। ਸਾਡੇ ਆਪਣੇ ਹੀ ਵਿੱਚ ਕੁਛ ਕਮੀਆਂ ਹੁੰਦੀਆਂ ਨੇ ਅਤੇ ਜਿਸ ਕਰਕੇ ਦੁਨਿਆਵੀ ਪਤੀ ਵੀ ਸਾਡੇ ਨਾਲੋਂ ਨਾਰਾਜ਼ ਰਹਿੰਦੇ ਨੇ, ਅਤੇ ਜੇ ਅਸੀਂ ਚੰਗੇ ਗੁਣ ਧਾਰਨ ਕਰ ਲਈਏ, ਹਜ਼ੂਰ ਕਹਿੰਦੇ ਪਰਮੇਸ਼ਰ ਵੀ ਸਾਨੂੰ ਆ ਕੇ ਮਿਲਦਾ ਹੈ, ਉਹ ਵੀ ਪ੍ਰਸੰਨ ਹੋ ਜਾਂਦਾ ਹੈ।
ਪਰ ਰਿਸਾਲੂ ਤਾਂ ਮਿਲਾ ਜਾਂ ਗੁਰ ਕਾ ਸ਼ਬਦ ਸੁਣੀ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਹ ਪਰਮੇਸ਼ਰ ਪਤੀ, ਜਿਹੜਾ ਰਿਸਾਲੂ ਦਾ ਅਰਥ ਹੈ ਵੀ ਬਹੁਤ ਰਸੀਆ ਹੈ, ਅਤੇ ਰਿਸਾਲੂ ਦਾ ਅਰਥ ਸੁੰਦਰ ਵੀ ਹੈ, ਇੱਕ ਰਿਸਾਲੂ ਰਾਜਾ ਵੀ ਹੋਇਆ। ਹਜ਼ੂਰ ਕਹਿੰਦੇ ਉਹ ਪਰਮੇਸ਼ਰ ਪਤੀ ਬਹੁਤ ਰਿਸਾਲੂ ਸੁੰਦਰ ਹੈ ਅਤੇ ਬਹੁਤ ਰਸ ਦਾ ਖਜ਼ਾਨਾ ਹੈ, ਉਹ ਤਾਂ ਮਿਲ ਸਕਦਾ ਹੈ ਜਾਂ ਗੁਰ ਕਾ ਸ਼ਬਦ ਸੁਣੀ, ਜੇ ਅਸੀਂ ਗੁਰੂ ਕੇ ਸ਼ਬਦ ਨੂੰ ਸੁਣੀਏ। ਪਿੱਛੇ ਵੀ ਆਖਿਆ ਸੀ ਨਾ, ਇੱਕ ਸ਼ਬਦ ਵਿਚਾਰੀ ਹੈ, ਉਹ ਗੁਰੂ ਕਾ ਸ਼ਬਦ ਹੈ। ਗੁਰੂ ਕਾ ਖਾਸ ਦੀਕਸ਼ਾ ਮੰਤਰ ਹੈ ਜੋ ਪੰਜਾਂ ਪਿਆਰਿਆਂ ਦੇ ਮੂੰਹੋਂ ਸੁਣੀਦਾ ਹੈ। ਜਦੋਂ ਅਸੀਂ ਗੁਰੂ ਕਾ ਸ਼ਬਦ ਸੁਣ ਲਈਏ ਅਤੇ ਉਸ ਦੀ ਕਮਾਈ ਕਰੀਏ ਅਤੇ ਫਿਰ ਹੀ ਉਹ ਪਤੀ ਪਰਮੇਸ਼ਰ ਭਾਈ ਮਿਲਦਾ ਹੈ।
ਕੇਤੀਆ ਤੇਰੀਆ ਕੁਦਰਤੀ ਕੇਵਲ ਤੇਰੀ ਦਾਤ।
ਹੁਣ ਅੱਗੇ ਵਾਹਿਗੁਰੂ ਪਰਮੇਸ਼ਰ ਦੀਆਂ ਸਿਫਤਾਂ ਕੀਤੀਆਂ ਨੇ। ਇਹ ਵਾਹਿਗੁਰੂ ਤੇਰੀਆਂ ਕਿੰਨੀਆਂ ਹੀ ਕੁਦਰਤੀ ਦਾ ਅਰਥ ਹੈ ਕੁਦਰਤਾਂ ਨੇ। ਤੇਰੀਆਂ ਸ਼ਕਤੀਆਂ ਬੇਅੰਤ ਨੇ। ਕੀਤਾ ਪਸਾਓ ਏਕੋ ਕੁਆਓ ਤਿਸਤੇ ਹੋਏ ਲਖ ਦਰਿਆਓ ਅਥਵਾ ਪਸਰੇ ਆਪ ਹੋਏ ਅੰਤ ਤਰੰਗ ਲਖੇ ਨਾ ਜਾਹੇ ਪਾਰ ਬ੍ਰਹਮ ਕੇ ਰੰਗ। ਵਾਹਿਗੁਰੂ ਦੀਆਂ ਬੇਅੰਤ ਕੁਦਰਤਾਂ ਨੇ। ਕੇਵਲ ਤੇਰੀ ਦਾਤ ਹੈ ਵਾਹਿਗੁਰੂ, ਕਿਤਨੀ ਹੀ ਵੱਡੀ ਤੇਰੀ ਦਾਤ ਹੈ।
ਕੇਤੇ ਤੇਰੇ ਜੀ ਜੰਤ ਸਿਫਤ ਕਰੇ ਦਿਨ ਰਾਤ।
ਹੇ ਵਾਹਿਗੁਰੂ, ਕਿੰਨੇ ਹੀ ਜੀਵ ਜੰਤ ਨੇ ਤੇਰੇ ਪੈਦਾ ਕੀਤੇ ਹੋਏ, ਸਿਫਤ ਕਰੇ ਦਿਨ ਰਾਤ, ਉਹ ਦਿਨ ਰਾਤ ਤੇਰੀ ਸਿਫਤ ਸਲਾਹ ਕਰਦੇ ਨੇ। ਜਿਵੇਂ ਪਿੱਛੇ ਵੀ ਸਤਿਗੁਰੂ ਨੇ ਸੋਦਰ ਦੇ ਵਿੱਚ ਆਖਿਆ ਸੀ ਨਾ, ਗਾਵੈ ਤੁਹਨੂੰ ਪੌਣ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੇ। ਇੱਕ ਥਾਂ 'ਤੇ ਹੋਰ ਵੀ ਹਜ਼ੂਰ ਨੇ ਲਿਖਿਆ, ਜੋ ਬੋਲਤ ਹੈ ਮ੍ਰਗਮੀਨ ਪੰਖੇਰੂ ਸੋ ਬਿਨ ਹਰ ਜਾਪਤ ਹੈ ਨਹੀਂ ਹੋ। ਸਾਰੇ ਜੀਵ ਜੰਤ ਆਪੋ ਆਪਣੇ ਢੰਗ ਦੇ ਨਾਲ ਦਿਨ ਰਾਤ ਤੇਰੀ ਸਿਫਤ ਕਰਦੇ ਹਨ।
ਕੇਤੇ ਤੇਰੇ ਰੂਪ ਰੰਗ ਕੇਤੇ ਜਾਤ ਅਜਾਤ।
ਹੇ ਵਾਹਿਗੁਰੂ ਜੀ, ਤੇਰੇ ਕਿੰਨੇ ਹੀ ਰੂਪ ਨੇ ਤੇ ਕਿੰਨੇ ਹੀ ਤੇਰੇ ਰੰਗ ਨੇ। ਅਨਕ ਰੂਪ ਖਿਨ ਮਾਹੇ ਕੁਦਰਤ ਧਾਰਦਾ। ਵਾਹਿਗੁਰੂ ਆਪਣੀ ਸ਼ਕਤੀ ਨਾਲ ਜਿੰਨੇ ਮਰਜ਼ੀ ਰੂਪ ਧਾਰਨ ਕਰ ਸਕਦਾ। ਆ ਵਿਸ ਸੰਸਾਰ ਤੁਮ ਦੇਖਦੇ ਇਹੋ ਹਰ ਕਾ ਰੂਪ ਹੈ। ਇਹ ਹਰ ਰੂਪ ਨਦਰੀ ਆਇਆ। ਆਹ ਜਿਹੜਾ ਸੰਸਾਰ ਹੈ ਇਸਦੇ ਵੱਖੋ ਵੱਖਰੇ ਰੰਗ ਰੂਪ ਆਪਾਂ ਵੇਖ ਰਹੇ ਹਾਂ, ਇਹ ਵੀ ਤਾਂ ਸਾਰੇ ਵਾਹਿਗੁਰੂ ਪਰਮੇਸ਼ਰ ਨੇ ਹੀ ਧਾਰਨ ਕੀਤੇ ਨੇ। ਜੇਤੇ ਔਰਤ ਮਰਦਾਂ ਸਾਜੇ ਇਹ ਸਭ ਰੂਪ ਤੁਮਾਰੇ। ਹੇ ਵਾਹਿਗੁਰੂ, ਤੇਰੇ ਕਿੰਨੇ ਹੀ ਰੂਪ ਰੰਗ ਨੇ ਅਤੇ ਕੇਤੇ ਜਾਤ ਅਜਾਤ। ਕਿੰਨੇ ਹੀ ਤੇਰੇ ਜਾਤ ਦਾ ਅਰਥ ਹੈ ਕਿੰਨੀਆਂ ਹੀ ਤੇਰੀਆਂ ਜਾਤੀਆਂ ਨੇ ਜਿਨ੍ਹਾਂ ਵਿੱਚ ਜੀਵ ਪੈਦਾ ਕੀਤੇ ਨੇ, ਅਤੇ ਕਈ ਆਜ਼ਾਦ ਉਹਨਾਂ ਜਾਤੀਆਂ ਤੋਂ ਵੱਖਰੇ ਵੀ ਹਨ ਜਿਨ੍ਹਾਂ ਦੇ ਬਾਰੇ ਸਾਨੂੰ ਪਤਾ ਹੀ ਨਹੀਂ ਉਹਨਾਂ ਦਾ ਕੀ ਨਾਂ ਹੈ ਅਤੇ ਕੀ ਉਹਨਾਂ ਦੀ ਪੈਦਾਇਸ਼ ਹੈ, ਕੀ ਉਹਨਾਂ ਦੀ ਕੁਆਲਿਟੀ ਹੈ, ਕੀ ਉਹਨਾਂ ਦੀ ਵਰਾਇਟੀ, ਸਾਨੂੰ ਪਤਾ ਹੀ ਨਹੀਂ ਹੈ। ਐਸੇ ਵੀ ਬੇਅੰਤ ਜੀਵ ਜੰਤ ਤੁਸਾਂ ਪੈਦਾ ਕੀਤੇ ਹਨ।
ਸੱਚ ਮਿਲੈ ਸੱਚ ਉਪਜੈ ਸੱਚ ਮੈਂ ਸਾਚ ਸਮਾਏ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਸੱਚ ਮਿਲੈ, ਜਦੋਂ ਕਿਸੇ ਨੂੰ ਸੱਚ ਮਿਲਦਾ ਹੈ ਅਤੇ ਸੱਚ ਉਪਜੈ ਅਤੇ ਫਿਰ ਅੱਗੇ ਸੱਚ ਹੀ ਅੰਦਰੋਂ ਪੈਦਾ ਹੁੰਦਾ। ਇਹਦਾ ਮਤਲਬ ਇਹ ਹੈ, ਅਸੀਂ ਸਭ ਤੋਂ ਪਹਿਲਾਂ ਸਤਿਗੁਰੂ ਦੇ ਕੋਲ ਜਾਣਾ ਹੈ ਅਤੇ ਸਤਿਗੁਰੂ ਦੇ ਕੋਲੋਂ ਜਾ ਕੇ ਨਾਮ ਦੀ ਯਾਚਨਾ ਕਰਨੀ ਹੈ ਅਤੇ ਸਤਿਗੁਰੂ ਪ੍ਰਸੰਨ ਹੋ ਕੇ ਸਾਨੂੰ ਨਾਮ ਦੀ ਦਾਤ ਬਖਸ਼ਿਸ਼ ਕਰਦੇ ਨੇ। ਸੱਚ ਮਿਲੇ, ਜਦੋਂ ਗੁਰੂ ਦੇ ਪਾਸੋਂ ਸੱਚਾ ਨਾਮ ਮਿਲ ਜਾਵੇ ਅਤੇ ਉਸ ਨਾਮ ਨੂੰ ਆਪਾਂ ਆਪਣੇ ਅੰਦਰ ਵਸਾ ਲਈਏ, ਸੱਚ ਉਪਜਾਏ, ਫਿਰ ਅੰਦਰੋਂ ਵੀ ਉਹ ਸੱਚਾ ਨਾਮ ਪ੍ਰਗਟ ਹੁੰਦਾ। ਸੱਚ ਮੈਂ ਸਾਚ ਸਮਾਏ, ਅਤੇ ਸੱਚ ਦੇ ਵਿੱਚ ਰਹਿ ਕੇ ਹੀ ਸਾਚ ਸਮਾਏ ਅਤੇ ਸੱਚ ਸਰੂਪ ਵਾਹਿਗੁਰੂ ਪਰਮੇਸ਼ਰ ਦੇ ਵਿੱਚ ਸਮਾਈ ਹੁੰਦੀ ਹੈ।
ਸੁਰਤ ਹੋਵੇ ਪਤ ਉਗਵੈ ਗੁਰਬਚਨੀ ਭਾਉ ਖਾਏ।
ਹਜ਼ੂਰ ਫਰਮਾਉਂਦੇ ਨੇ, ਸੁਰਤ ਹੋਵੇ, ਜਦੋਂ ਮਨੁੱਖ ਨੂੰ ਪਾਈ ਸੁਰਤ ਆ ਜਾਂਦੀ ਹੈ, ਸੁਰਤ ਜਾਗ ਪੈਂਦੀ ਹੈ ਜਾਂ ਸੋਝੀ ਆ ਜਾਂਦੀ ਹੈ, ਪਤ ਉਗਵੈ, ਫਿਰ ਉਹਦੀ ਅਸਲੀ ਇੱਜ਼ਤ ਉਸ ਵੇਲੇ ਪ੍ਰਗਟ ਹੁੰਦੀ ਹੈ ਜਦੋਂ ਗੁਰਮਤ ਦੀ ਸੋਝੀ, ਆਤਮਾ ਅਤੇ ਪਰਮਾਤਮਾ ਦੀ ਸੋਝੀ ਸਾਡੇ ਅੰਦਰ ਪੈਦਾ ਹੋ ਜਾਵੇ। ਅਸਲੀ ਇੱਜ਼ਤ ਉਸ ਵੇਲੇ ਉਗਵੈ ਦਾ ਅਰਥ ਪ੍ਰਗਟ ਹੁੰਦੀ ਹੈ। ਗੁਰ ਬਚਨੀ ਪਾਉ ਖਾਏ, ਅਤੇ ਫਿਰ ਉਹ ਗੁਰੂ ਦੇ ਬਚਨਾਂ ਨੂੰ ਮੰਨ ਕੇ ਅਤੇ ਜਿਹੜਾ ਜਮਾਂ ਦਾ ਪੈ ਹੈ ਉਹਨੂੰ ਵੀ ਖਾਏ ਦਾ ਅਰਥ ਖਾ ਜਾਂਦਾ ਹੈ, ਭਾਵ ਗੁਰੂ ਦੇ ਬਚਨਾਂ ਨੂੰ ਕਮਾ ਕੇ ਜਮਾਂ ਦੇ ਪੈ ਤੋਂ ਵੀ ਨਿਰਪਉ ਹੋ ਜਾਂਦਾ ਹੈ।
ਨਾਨਕ ਸੱਚਾ ਪਾਤਸ਼ਾਹ ਆਪੇ ਲੈ ਮਿਲਾਏ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹਜ਼ੂਰ ਉਹ ਅਕਾਲ ਪੁਰਖ ਵਾਹਿਗੁਰੂ ਆਪ ਸੱਚਾ ਪਾਤਸ਼ਾਹ ਹੈ, ਆਪੇ ਲੈ ਮਿਲਾਏ, ਵੀ ਜਿਹੜਾ ਸੱਚ ਦੇ ਨਾਲ ਜੁੜ ਜਾਂਦਾ ਹੈ ਅਤੇ ਉਹਨੂੰ ਉਹ ਸੱਚਾ ਪਾਤਸ਼ਾਹ ਆਪਣੇ ਨਾਲ ਮਿਲਾ ਲੈਂਦਾ। ਇੱਕ ਇੱਥੇ ਹੋਰ ਵੀ ਗੁਰੂ ਮਹਾਰਾਜ ਨੇ ਬੜੀ ਡੂੰਘੀ ਰਮਜ ਸਾਨੂੰ ਸਮਝਾ ਦਿੱਤੀ, ਆਪੇ ਲੈ ਮਿਲਾਏ, ਵੀ ਅਸੀਂ ਨਹੀਂ ਉਹਨੂੰ ਜਾ ਕੇ ਮਿਲ ਸਕਦੇ। ਜੇ ਕੋਈ ਬੰਦਾ ਜ਼ੋਰ ਲਾਵੇ ਵੀ ਮੈਂ ਜਾ ਕੇ ਰੱਬ ਨੂੰ ਮਿਲਾਂ, ਨਹੀਂ ਮਿਲ ਸਕਦਾ, ਆਪੇ ਲੈ ਮਿਲਾਏ। ਜਦੋਂ ਵਾਹਿਗੁਰੂ ਆਪ ਮਿਹਰਬਾਨ ਹੁੰਦਾ ਹੈ ਅਤੇ ਫਿਰ ਉਹਨੂੰ ਆਪਣੇ ਨਾਲ ਮਿਲਾਉਂਦਾ। ਹੁਣ ਇਸਤਰੀ ਚਾਹੇ ਕਿੰਨਾ ਵੀ ਯਤਨ ਕਰੇ, ਪਰ ਜੇ ਉਸਦਾ ਪਤੀ ਨਾ ਚਾਹੇ ਤਾਂ ਫਿਰ ਕੁਛ ਨਹੀਂ ਹੋ ਸਕਦਾ। ਇਸੇ ਤਰ੍ਹਾਂ ਜਦੋਂ ਵਾਹਿਗੁਰੂ ਪਰਮੇਸ਼ਰ ਕਿਰਪਾ ਕਰਕੇ ਮਿਲਾਵੇ ਤੇ ਫਿਰ ਹੀ ਉਸਨੂੰ ਮਿਲਿਆ ਜਾ ਸਕਦਾ। ਲੋੜ ਇਸ ਗੱਲ ਦੀ ਹੈ ਕਿ ਆਪਾਂ ਉਹਨੂੰ ਪ੍ਰਸੰਨ ਕਰੀਏ, ਵਾਹਿਗੁਰੂ ਨੂੰ ਖੁਸ਼ ਕਰੀਏ, ਤੇ ਜਦੋਂ ਖੁਸ਼ ਹੋ ਜਾਂਦਾ ਹੈ ਨਾਨਕ ਸੱਚਾ ਪਾਤਸ਼ਾਹ ਉਹ ਆਪੇ ਲਏ ਮਿਲਾਏ ਤੇ ਫਿਰ ਉਹ ਆਪ ਹੀ ਆਪਣੇ ਨਾਲ ਮਿਲਾ ਲੈਂਦਾ ਹੈ ਤੇ ਮਿਲਾਉਂਦਾ ਵੀ ਐਸਾ ਹੈ। ਸਖੀ ਵਸ ਆਇਆ ਫਿਰ ਛੋੜ ਨਾ ਜਾਈ, ਇਹ ਰੀਤ ਪੱਲੀ ਭਗਵੰਤ ਹੈ। ਜਦੋਂ ਇੱਕ ਵਾਰੀ ਉਹ ਵਸ ਆ ਜਾਂਦਾ ਹੈ ਤੇ ਫਿਰ ਛੱਡ ਕੇ ਨਹੀਂ ਜਾਂਦਾ। ਐਸਾ ਮਿਲਾਪ, ਸਦੈਵੀ ਮਿਲਾਪ ਉਸਦੇ ਨਾਲ ਉਦੋਂ ਹੁੰਦਾ ਹੈ ਜਦੋਂ ਅਸੀਂ ਸੱਚ ਦੇ ਨਾਲ ਜੁੜੀਏ। ਸਾਹਿਬ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਮਹਾਨ ਬਖਸ਼ਿਸ਼ ਕੀਤੀ, ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤੀ, ਆਪਾਂ ਸੁਣਿਆ, ਇਹਨਾਂ ਨੂੰ ਮਨ ਵਿੱਚ ਵਸਾਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਸੁਰਤ ਹੋਵੇ ਪਤ ਉਗਵੈ ਗੁਰਬਚਨੀ ਪਉ ਖਾਏ, ਨਾਨਕ ਸੱਚਾ ਪਾਤਸ਼ਾਹ ਆਪੇ ਲੈ ਮਿਲਾਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।